ਆਦਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਣੇ ਉਚਾਰੀ ਦੁਇ ਪਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰੂ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖਵ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਜਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰਮਪਰਾ ਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਆਥ ਜੋਰ ਪ੍ਰਣਾਮ ਜਿਸ ਕਰਨ ਤੇ ਵੜਿਆ ਗੀ ਪਾਵ ਹੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਾਈ ਬੋਹਿ ਅਵਰਨਾ ਜਾਣਿਓ ਆਨਾਨਾ ਸੇਵ ਸੰਕਾਦ ਜਾਸ ਗੁਣ ਗਾਵੈ ਤਾਸ ਬਸੈ ਮੋਰੇ ਪ੍ਰਾਨਾਨਾ ਮਾਈ ਬੋਹਿ ਅਵਰ ਨ ਜਾਣਿਓ ਆਨਾਨਾ ਸੇਵ ਸੰਕਾਦ ਜਾਸ ਗੁਣ ਗਾਵੈ ਤਾਸ ਬਸੈ ਮੋਰੇ ਪ੍ਰਾਨਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕਿਰਪਾਲਤਾ ਕਰਕੇ ਉਦਮ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਤੌਰ 'ਤੇ ਜਾਂ ਗੁਰੂ ਘਰ ਵਿੱਚ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਨ ਤੋਂ ਉਪਰੰਤ ਚੱਲ ਰਹੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਔਰ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਵਿੱਚੋਂ ਭਗਤ ਬਾਣੀ ਦੀ ਜੋ ਕਥਾ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਹੋਈ ਬਾਣੀ ਦੇ ਵਿਚਾਰ ਗੌੜੀ ਰਾਗ ਵਿੱਚ ਆਰੰਭ ਹਨ। ਅੱਜ ਦਾ ਜੋ ਪਵਿੱਤਰ ਸ਼ਬਦ ਹੈ ਭਗਤ ਜੀ ਨੂੰ ਸਾਧ ਸੰਗਤ ਨੇ ਬੇਨਤੀ ਕੀਤੀ ਸੀ ਕਿ ਆਪ ਕਿਸ ਦੀ ਪੂਜਾ ਉਪਾਸ਼ਨਾ ਕਰਦੇ ਹੋ। ਸੰਸਾਰ ਦੇ ਉੱਤੇ ਬਹੁਤ ਤਰ੍ਹਾਂ ਦੇ ਪ੍ਰਕਿਰਤੀ ਦੇ ਵਿੱਚ ਪੁਰਸ਼ ਹਨ ਜਿਨ੍ਹਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਆਪੋ ਆਪਣੇ ਇਸ਼ਟ ਦੇ ਉੱਤੇ ਜਿਨ੍ਹਾਂ ਦੀ ਕਲਪਨਾ ਕਰਕੇ ਕੋਈ ਪੂਜਾ ਕਰਦੇ ਹੈ, ਕੋਈ ਮੁੱਖ ਜਿਹੜੇ ਤਿੰਨ ਦੇ ਉੱਤੇ ਹੈ, ਅਜਾਨ ਦੇ ਉੱਤੇ ਹੈ, ਗਿਣਤੀ ਵੱਧਦੀ ਵੱਧਦੀ 33 ਕਰੋੜ ਤੱਕ ਪਹੁੰਚ ਗਈ। 9 ਕਰੋੜ ਦੇਵਤਿਆਂ ਦੀ ਦੇਵੀਆਂ ਦੀ ਗਿਣਤੀ ਗਿਣਦੇ ਹਨ। ਅਤੇ ਇਸੇ ਤਰ੍ਹਾਂ ਜਿਹੜੇ ਬਾਦਰੂ ਹਨ ਕਈ ਮੰਨਦੇ ਹੈ 49 ਕਰੋੜ ਉਹਨਾਂ ਦੀ ਗਿਣਤੀ ਇਸ ਤਰ੍ਹਾਂ ਦੀ ਲਿਖਤ ਵਿੱਚ ਮਿਲਦੀ ਹੈ। ਸਮੁੱਚਾ ਸ਼ਬਦ ਲਿਖਿਆ ਹੋਇਆ 9 ਕਰੋੜ। ਅਤੇ ਜੇ ਪੁੱਛਿਆ ਜਾਏ ਵੀ ਇਕੱਲੇ ਇਕੱਲੇ ਦੇ ਨਾਂ ਕੀ ਹੈ, ਉਹ ਤਾਂ ਨਹੀਂ ਮਿਲਦੇ। ਇਸ ਤਰ੍ਹਾਂ ਇਹ ਚੱਲ ਰਿਹਾ। ਹੁਣ ਇਤਨੇ ਵੱਡੇ ਪੂਜ ਬਣਾ ਕੇ ਉਹਨਾਂ ਨੂੰ ਪ੍ਰਸੰਨ ਕਰਨਾ ਵੀ ਬੜਾ ਕਠਿਨ ਹੈ। ਅਤੇ ਗੁਰੂ ਮਹਾਰਾਜ ਦਾ ਜੋ ਸਿਧਾਂਤ ਹੈ ਉਹ ਹੈ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ, ਉਹ ਤਾਂ ਇੱਕੋ ਹੀ ਹੈ। ਅਤੇ ਬਾਕੀ ਜੇ ਕੋਈ ਦੇਵੀ ਦੇਵਤੇ ਪੀਰ ਫਕੀਰ ਜਾਂ ਜੋ ਵੀ ਹਨ ਕਿਸੇ ਪੁੰਨ ਨਾਲ ਜਾਂ ਕੋਈ ਭਜਨ ਪ੍ਰਤਾਪ ਨਾਲ ਅਕਾਲ ਪੁਰਖ ਦੇ ਘਰ ਵਿੱਚੋਂ ਹੀ ਉਹਨਾਂ ਨੂੰ ਵੀ ਬਰਕਤ ਮਿਲਦੀ ਹੈ। ਗੁਰੂ ਘਰ ਚੋਂ ਬਰਕਤ ਲੈ ਕੇ ਫਿਰ ਗਾਹਾਂ ਉਹ ਵੰਡਣ ਵਾਸਤੇ ਸਮਰੱਥ ਹੁੰਦੇ ਹਨ। ਜੋ ਅਕਾਲ ਪੁਰਖ ਜੀ ਹੈ ਉਹ ਆਪਣੇ ਆਪ ਹੀ ਸਮਰੱਥ ਹੈ। ਉਹਨਾਂ ਨੇ ਕਿਸੇ ਤੋਂ ਆਧਾਰ ਸ਼ਕਤੀ ਲੈ ਕੇ ਫਿਰ ਉਸਦਾ ਵਰਤਾਰਾ ਨਹੀਂ ਵਰਤਾਉਣਾ, ਉਹ ਸਭ ਕੁਛ ਆਪਣੇ ਆਪ ਹੀ ਹੈ। ਇਸ ਵਾਸਤੇ ਕਬੀਰ ਸਾਹਿਬ ਜੋ ਉਹਨਾਂ ਦਾ ਆਪਣਾ ਨਿਸ਼ਚਾ ਹੈ ਉਸ ਦੇ ਮੁਤਾਬਕ ਬਾਣੀ ਦੁਆਰਾ ਵਚਨ ਕਰ ਰਹੇ ਹਨ। ਇਸ ਸ਼ਬਦ ਤੋਂ ਇਹ ਸਿਕਸ਼ਾ ਮਿਲਦੀ ਹੈ ਕਿ ਅਸੀਂ ਵੀ ਉਹਨਾਂ ਦੀ ਪਵਿੱਤਰ ਬਾਣੀ ਤੋਂ ਸਿਹਤ ਸਿੱਖਿਆ ਲੈ ਕੇ ਉਸ ਨਿਰੰਕਾਰੀ ਜੋਤ ਦੇ ਉਪਾਸ਼ਕ ਬਣ ਕੇ ਉਸੇ ਦੇ ਨਾਮ ਦਾ ਸਿਮਰਨ ਕਰੀਏ। ਸੁਆਓ ਪਿਆਰ ਦੇ ਨਾਲ ਜੋ ਬਾਣੀ ਵਿੱਚ ਉਪਦੇਸ਼ ਆ ਰਹੇ ਹਨ ਸਰਵਣ ਕਰਕੇ ਸਮੇਂ ਨੂੰ ਸਫਲ ਵੀ ਬਣਾਈਏ ਔਰ ਵਚਨਾਂ ਨੂੰ ਮੰਨ ਕੇ ਆਪਣਾ ਲੋਕ ਪ੍ਰਲੋਕ ਸੁਧਾਰਨਾ ਹੈ ਅਤੇ ਦ੍ਰਿੜ ਵਿਸ਼ਵਾਸ ਕਰਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ। ਭਗਤ ਜੀ ਇਸ ਪ੍ਰਕਾਰ ਬਾਣੀ ਦੁਆਰਾ ਸਿਕਸ਼ਾ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਾਈ ਮੋਹੇ ਅਵਰ ਨਾ ਜਾਣਿਓ ਆਨਾ ਨਾ।
ਗੌੜੀ ਰਾਗ ਹੈ, ਕਈ ਗੌੜੀ ਦੀ ਜਾਤੀ ਬਾਰੇ ਵੀ ਲਿਖਿਆ ਜਾਂਦਾ ਹੈ। ਗੌੜੀ ਦੀਪਕੀ ਗੌੜੀ ਗੁਆਰੇ ਦੀ ਇੱਥੇ ਲੇਖਨ ਇਕੱਲਾ ਹੀ ਹੈ। ਕਈ ਜਗ੍ਹਾ ਅੰਕ ਵੀ ਹੁੰਦਾ। ਸੋ ਗੁਰੂ ਸਾਹਿਬ ਦੀ ਬਾਣੀ ਚ ਮਹਲਾ ਆਦਿਕ ਵੀ ਹੈ। ਗੌੜੀ ਰਾਗ ਵਿੱਚ ਕਿਰਪਾਲਤਾ ਕਰ ਰਹੇ ਹੈ। ਮਾਈ ਤੋਂ ਮਤਲਬ ਹੈ ਭਾਈ। ਇਹ ਭਾਈਓ, ਇਹ ਗੁਰਮੁਖ ਜਨੋ, ਅਸੀਂ ਇੱਕ ਅਕਾਲ ਪੁਰਖ ਤੋਂ ਬਿਨਾਂ ਆਣ ਮੈਨੇ ਹੋਰ ਨੂੰ ਮੰਨਣਾ ਨਹੀਂ ਜਾਣੇ। ਭਾਵ ਅਸੀਂ ਇੱਕ ਦੀ ਹੀ ਮਨੌਤ ਕਰਦੇ ਹਾਂ, ਆਨ ਆਨਾ। ਇੱਥੇ ਨਾ ਸ਼ਬਦ ਜਿਹੜਾ ਉਹ ਦੋਵੇਂ ਭਾਵਾਂ 'ਚ ਹੈ। ਇੱਕ ਤਾਂ ਹੋਏਗਾ ਆਨ ਨਾ, ਆਨ ਮੈਨੇ ਦੂਸਰੇ ਨੂੰ ਨਹੀਂ ਮੰਨਦੇ। ਇੱਕ ਫਿਰ ਜਿਹੜਾ ਨੀ ਸ਼ਬਦ ਵਿਸ਼ੇਸ਼ਤਾ ਦਾ ਵੀ ਵੱਜ ਪਿਆ, ਨਾ ਮੈਨੇ ਵਿਸ਼ੇਸ਼ ਕਰਕੇ ਇੱਕ ਅਕਾਲ ਪੁਰਖ ਤੋਂ ਭਿੰਨ ਹੋਰ ਕਿਸੇ ਨੂੰ ਨਹੀਂ ਮੰਨਦੇ। ਇਸ ਵਾਸਤੇ ਹੇ ਗੁਰਮੁਖ, ਸਾਡਾ ਜਿਹੜਾ ਨਿਸ਼ਚਬਦ ਹੈ ਇਹ ਹੈ। ਬਾਕੀ ਸੰਸਾਰ ਦੇ ਉੱਤੇ ਬਹੁਤ ਤਰ੍ਹਾਂ ਦੇ ਪ੍ਰਕਿਰਤੀ ਦੇ ਵਿੱਚ ਲੋਕ ਹੈ, ਜਿਹੜੇ ਆਪੋ ਆਪਣੇ ਢੰਗ ਨਾਲ ਉਹਨਾਂ ਨੇ ਕਈਆਂ ਨੂੰ ਪੰਜ ਈਸ਼ਰ ਮੰਨੇ ਆ। ਵਿਸ਼ਨੂੰ ਦੇਵੀ ਹੈ, ਸੂਰਜ ਹੈ, ਸ਼ਿਵ ਅਤੇ ਗਣੇਸ਼ ਹੈ। ਇਸ ਤਰ੍ਹਾਂ ਅਤੇ ਮੁਖੀ ਦੇਵਤਿਆਂ 'ਚ ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਅਤੇ ਗਾਹਾਂ ਕਈ ਉਹਨਾਂ ਦੇ ਵਾਹਨਾਂ ਦੀ ਵੀ ਪੂਜਾ ਕਰਦੇ। ਸੋ ਇਸ ਵਾਸਤੇ ਤਾਂ ਹੈ ਸੰਸਾਰ ਦੇ ਅੰਦਰ ਜਿਹੜੇ ਕਾਮਨਾ ਦੇ ਅਧੀਨ ਲੋਕ, ਅਤੇ ਸ਼ਾਇਦ ਫਲਾਨਾ ਦੇਵਤਾ ਉਹ ਥੋੜ੍ਹੀ ਪੂਜਾ ਛੇਤੀ ਪ੍ਰਸੰਨ ਹੋ ਕੇ ਵਰਦਾਨ ਦਿੰਦਾ, ਜਾਂ ਉਹਨਾਂ ਨੂੰ ਕੋਈ ਅਦਵੈਤਵਾਦੀ ਏਕਤਾਵਾਦੀ ਪੁਰਸ਼ ਮਿਲਿਆ ਨਹੀਂ। ਦਵੈਤਵਾਦੀ ਪੁਰਸ਼ਾਂ ਦੀ ਸੰਗਤ ਮਿਲੀ ਹੈ, ਉਹ ਫਿਰ ਜਿਸ ਤਰ੍ਹਾਂ ਦੀ ਪੂਜਾ ਪ੍ਰਤਿਸ਼ਠਾਪ ਕਰਦੇ ਆ ਉਸੇ ਤਰ੍ਹਾਂ ਵੀ ਸਿਕਸ਼ਾ ਹੋਣ ਵਾਲੇ ਉਹ ਸਤਸੰਗੀਆਂ ਨੂੰ ਦਿੰਦੇ ਆ। ਕਬੀਰ ਸਾਹਿਬ ਉਹਨਾਂ ਨੂੰ ਏਕਤਾਵਾਦੀ ਮਹਾਂਪੁਰਖਾਂ ਦੀ ਸੰਗਤ ਹੋ ਗਈ। ਉਹਨਾਂ ਦਾ ਜਿਹੜਾ ਆਪਣਾ ਦ੍ਰਿੜ ਵਿਸ਼ਵਾਸ ਅਤੇ ਨਿਸ਼ਚਾ, ਉਹਦੇ ਮੁਤਾਬਕ ਉਹ ਬਚਨ ਕਰ ਰਹੇ ਆ, ਸਿਕਸ਼ਾ ਦੇ ਰਹੇ ਆ ਕਿ ਇਹ ਮਾਈ, ਮੈਂ ਕਿਸੇ ਆਨ ਹੋਰ ਨੂੰ ਆਪਣੇ ਮਨੌਤ ਦਾ ਇਸ਼ਟ ਨਹੀਂ ਬਣਾਇਆ ਜਿਸ ਦੀ ਮੈਂ ਉਪਾਸ਼ਨਾ ਕਰਾਂ। ਕਿਉਂ ਜੇ ਐਸਾ ਹੁੰਦਾ ਫਿਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਥਾਨ ਨਹੀਂ ਸੀ ਮਿਲਣਾ। ਸਥਾਨ ਇਸੇ ਕਰਕੇ ਮਿਲਿਆ ਕਿ ਜਿਹੜਾ ਗੁਰੂ ਮਹਾਰਾਜ ਦਾ ਆਸ਼ਾ ਸੀ ਉਸ ਆਸ਼ੇ ਦੇ ਨਾਲ ਉਹਨਾਂ ਦੀ ਬਾਣੀ ਰਲਦੀ ਹੈ। ਆਏ ਤਾਂ ਹੋਰ ਵੀ ਬਹੁਤ ਸੀ, ਸੱਜੂ ਜੀ ਵੀ ਆਏ ਸੀ, ਸ਼ਾਹ ਸੈਨ ਵੀ ਆਏ ਸੀ, ਕਾਨਾ ਆਇਆ ਸੀ, ਜਲਨ ਵਗੈਰਾ ਹੋਰ ਵੀ, ਉਹਨਾਂ ਦੇ ਵੀ ਬਚਨਾਂ ਵਿੱਚ ਸਿਕਸ਼ਾ ਤਾਂ ਜ਼ਰੂਰ ਆ, ਲੇਕਿਨ ਜੋ ਇਹ ਅਦਵੈਤ ਏਕਤਾ ਵਾਲਾ ਸਿਧਾਂਤ ਸੀ ਉਹਦੇ ਵਿੱਚ ਕੁਝ ਕਮੀ ਸੀ ਅਤੇ ਉਹ ਬਾਣੀ ਦੇ ਆਸ਼ੇ ਨਾਲ ਮੇਲ ਨਹੀਂ ਸੀ ਖਾਂਦੀਆਂ ਉਹਨਾਂ ਨੇ ਰਚਨਾਵਾਂ, ਉਹਨਾਂ ਨੂੰ ਫਿਰ ਇਹ ਜਿਹੜਾ ਸਥਾਨ ਸੀ ਇਹ ਸਾਧ ਸੰਗਤ ਜੀ ਨਹੀਂ ਮਿਲ ਸਕਿਆ। ਇਸ ਕਰਕੇ ਕਬੀਰ ਸਾਹਿਬ ਦੱਸ ਰਹੇ ਹੈ ਕਿ ਇਹ ਗੁਰਮੁਖ ਜਨੋ, ਅਸੀਂ ਇੱਕੋ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਉਸ ਤੋਂ ਬਿਨ ਆਨ ਹੋਰ ਕਿਸੇ ਉਹਦੇ ਬਰਾਬਰ ਨਹੀਂ ਜਾਣਿਆ। ਅਤੇ ਜਦੋਂ ਇਹ ਗੱਲ ਸਮਝ ਵਿੱਚ ਆ ਗਈ ਕਿ ਉਹਦਾ ਆਪਣਾ ਸਥਾਨ ਆਪਣਾ ਹੀ ਹੈ ਅਤੇ ਫਿਰ ਅਸੀਂ ਹੋਰ ਨੂੰ ਕਿਉਂ ਮੰਨਾਂਗੇ, ਇਸ ਵਾਸਤੇ ਅਸੀਂ ਆਨ ਮੈਨੇ ਹੋਰ ਨਾ ਹੋਰ ਕਿਸੇ ਨੂੰ ਆਪਣੇ ਹਿਰਦੇ 'ਚ ਆਪਣੇ ਇਸ਼ਟ ਗੁਰੂ ਦਾ ਸਥਾਨ ਨਹੀਂ ਦਿੱਤਾ। ਇੱਕ ਨਿਰੰਕਾਰ ਨੂੰ ਸਥਾਨ ਦਿੱਤਾ, ਉਸੇ ਦੀ ਅਸੀਂ ਪੂਜਾ ਕਰਦੇ ਹਾਂ।
ਸੇਵ ਸਨ ਕਾਦ ਜਾਸ ਗੁਣ ਗਾਵੈ।
ਹੁਣ ਪ੍ਰਸ਼ਨ ਹੋਇਆ ਕਈ ਸ਼ਿਵ ਜੀ ਨੂੰ ਮੰਨਦੇ, ਹੋਰ ਕਈਆਂ ਦੀ ਮਨੌਤ ਕਰਦੇ ਆ। ਉਹ ਕਹਿਣ ਲੱਗੇ ਵੀ ਜੇ ਆਪਾਂ ਇਹਨਾਂ ਦਾ ਵੀ ਜੀਵਨ ਵਿਚਾਰ ਕੇ ਦੇਖੀਏ, ਸ਼ਿਵ ਸਨ ਕਾਦ ਜਾਸ ਗੁਣ ਗਾਵੈ। ਸ਼ਿਵ ਜੀ ਅਤੇ ਸਨਕ, ਸਨੰਦਨ, ਸਨਾਤਨ ਅਤੇ ਸੰਤ ਕੁਮਾਰ, ਇਹ ਬ੍ਰਹਮਾ ਜੀ ਦੇ ਚਾਰ ਪੁੱਤਰ ਉਹਨਾਂ ਨੇ ਆਪਣੇ ਆਤਮਕ ਸ਼ਕਤੀ ਦੁਆਰਾ ਪੈਦਾ ਕੀਤੇ। ਜਦੋਂ ਹੁਕਮ ਹੋਇਆ ਕਿ ਸ੍ਰਿਸ਼ਟੀ ਦੀ ਪੈਦਾਇਸ਼ ਕਰੋ ਤਪੋ ਬਲ ਦੇ ਨਾਲ, ਇਹ ਕਹਿਣ ਲੱਗੇ ਵੀ ਅਸੀਂ ਤਾਂ ਇਸੇ ਤਰ੍ਹਾਂ ਹੀ ਭਜਨ ਬੰਦਗੀ ਵਿੱਚ ਹੀ ਰਹਾਂਗੇ। ਫਿਰ ਬਾਣੀ ਹੋਈ ਕਿ 5 ਸਾਲ ਦੀ ਉਮਰ 'ਚ ਹੀ ਰਹਿੰਦੇ ਆ। ਫਿਰ ਉਹਨਾਂ ਨੇ ਸੱਤ ਰੂਪਾ ਅਤੇ ਸ਼ੰਭੂ ਮਨ ਉਹਨਾਂ ਨੂੰ ਪੈਦਾ ਕੀਤਾ। ਉਹਨਾਂ ਤੋਂ ਫਿਰੇ ਜਿਹੜੀ ਬਿੰਦੀ ਸ੍ਰਿਸ਼ਟੀ ਹੈ ਇਹ ਪੈਦਾ ਹੋਈ ਹੈ। ਕੋਈ ਉਹਨੂੰ ਆਦਮ ਅੰਮਾ ਹਵਾ ਕਹਿ ਦਿੰਦਾ, ਆਪੋ ਆਪਣੇ ਢੰਗ ਦੇ ਨਾਂ ਰੱਖੇ ਹੈ। ਗੱਲ ਉਹੀ ਹੈ, ਬੋਲੀ ਦਾ ਭੇਦ ਹੈ। ਅਸਲੀਅਤ ਨਾ ਸਮਝ ਤੋਂ ਵਿਵਾਦ, ਝਗੜਾ ਅਤੇ ਲੜਾਈ ਫਸਾਦ ਹੈ। ਸੋ ਇਸ ਵਾਸਤੇ ਕਹਿੰਦੇ ਵੀ ਸ਼ਿਵ ਅਤੇ ਸਨਕਾਦਕ ਇਕੱਠਾ ਹੀ ਲਿਖਤਾ, ਸਨਕ ਆਦਕ। ਸਨਕਾਦਕ ਦਾ ਮਤਲਬ ਹੈ ਸਨਕ ਆਦਕ, ਇਹਦਾ ਮਤਲਬ ਹੋਰ ਵੀ ਹੈਗੇ। ਉਹ ਕੌਣ ਹੋ ਗਿਆ? ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਚਾਰੋ। ਉਹ ਇੱਕ ਦਾ ਨਾਂ ਲਿਖ ਕੇ ਲਿਖਤਾ ਵੀ ਆਦਕ, ਜਿਵੇਂ ਤੁਸੀਂ ਕਹਿੰਦੇ ਆ ਕੋਈ ਔਸ਼ਧੀ ਲਿਆਉਣੀ, ਦਵਾਈ ਹੁੰਦੀ ਨਾ ਚੂਰਨ, ਉੱਥੇ ਲਿਖਿਆ ਹਿੰਗ ਵਾਸ਼ਟਕ। ਹਿੰਗ ਦਾ ਨਾਂ ਲਿਖਤਾ, ਬਾਕੀ ਨਾਂ ਹੀ ਨਹੀਂ ਲਿਖਿਆ। ਜੇ ਇਹਦਾ ਸੰਧੀ ਛੇਦ ਕਰੀਏ ਫਿਰ ਬਣੇਗਾ ਹਿੰਗ ਆਦਿ ਅਸ਼ਟਕ। ਹਿੰਗ ਤੋਂ ਆਦਿ 7 ਚੀਜ਼ਾਂ ਹੋਰ 8 ਚੀਜ਼ਾਂ ਨੂੰ ਰਲਾ ਕੇ ਚੂਰਨ ਬਣਿਆ ਹਿੰਗ ਆਦਿ ਅਸ਼ਟਕ। ਇੱਕ ਚੀਜ਼ ਦਾ ਨਾਂ ਲਿਆਤਾ ਨਾ, ਇਹ ਸਿਆਣੇ ਪੁਰਸ਼ਾਂ ਦਾ ਨਾ ਸ਼ੋਰਟਕੱਟ, ਥੋੜ੍ਹੇ ਸ਼ਬਦਾਂ ਵਿੱਚ ਸਾਰੀ ਗੱਲ ਕਰ ਜਾਣੀ। ਅਤੇ ਜਿਹੜਾ ਹੁੰਦਾ ਉਸ ਤਰ੍ਹਾਂ ਦਾ, ਉਹਨੇ ਇੰਨੀ ਰਹਿਣ ਬਗਲ ਲੈਣੀ ਆ, ਪੱਲੇ ਪਾਉਣੇ ਕੁਛ ਨਹੀਂ। ਇਸ ਤਰ੍ਹਾਂ ਦੀ ਕੋਈ ਗੱਲ ਛੇੜ ਕੇ ਨਾ ਮੁਕਾਉਣਾ ਜਾਂ ਬਹਿ ਜਾਂਦੇ, ਗੱਲ ਮੁੱਕਣ ਨਹੀਂ ਦਿੰਦੇ, ਅਤੇ ਉਹਦੇ 'ਚੋਂ ਲਜਣਾ ਲਿਜਾਉਣਾ ਕੁਝ ਨਹੀਂ। ਸਿਆਣੇ ਪੁਰਸ਼ ਬਚਨ ਥੋੜ੍ਹੇ ਜਿਹੇ ਸਾਰਾ ਕੁਛ ਕਰ ਜਾਂਦੇ। ਹੁਣ ਇੱਥੇ ਵੀ ਲਿਖਿਆ ਸਨਕ ਆਦ, ਸਨਕ ਆਦਕ, ਇਹਦਾ ਮਤਲਬ ਇਹਨਾਂ ਦੇ ਨਾਲ ਹੋਰ ਵੀ ਭਾਈਚਾਰਾ ਹੈ। ਅਤੇ ਸਨਕ ਦਾ ਨਾਂ ਲਿਖਤਾ, ਅਤੇ ਹੁਣ ਦੂਜੇ ਵੀ 3 ਹੈਗੇ ਆ। ਸਨਕ ਹੋ ਗਿਆ, ਸਨੰਦਨ, ਸਨਾਤਨ ਅਤੇ ਸੰਤ ਕੁਮਾਰ, ਇਹ ਬਣ ਗਿਆ ਨਾ ਸਨਕ ਆਦਕ। ਅਤੇ ਸਨਕ ਦੇ ਨਾਲ ਹੋਰ ਵੀ ਹੈ ਇਹਨਾਂ ਦੇ ਭਰਾ ਜਿਹੜੇ ਸ਼ਿਵ ਜੀ ਅਤੇ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਆਦਕ। ਜਾਸ ਮੈਨੇ ਜਿਸ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦਾ ਜਸ ਗਾਉਂਦੇ ਹਨ।
ਪਾਸ ਵਸੈ ਮੋਰੇ ਪ੍ਰਾਨਾ ਨਾ।
ਹੁਣ ਇਹ ਸਿਆਣੇ ਪੁਰਸ਼ ਜੀ ਦਾ ਜਸ ਗਾਉਂਦੇ ਆ, ਅਤੇ ਸਿਆਣਾ ਪੁਰਸ਼ ਤਾਂ ਉਹ ਹੈ ਨਾ ਜਿਹੜਾ ਸਿਆਣਿਆਂ ਦੀ ਰੋਹ ਰੀਤ ਨਾ ਚੱਲੇ, ਅਤੇ ਮੂਰਖਾਂ ਦਾ ਤਾਂ ਹੁੰਦਾ ਨਾ ਆਪੋ ਆਪਣੇ, ਜਿੱਦਣ ਨੂੰ ਮਨ ਕੀਤਾ ਉਦੋਂ ਨੂੰ ਨਿਕਲ ਗਿਆ ਅਵਾਰਾ ਪਸ਼ੂ ਨੂੰ, ਜਿਵੇਂ ਹਰ ਭਰਿਆ ਪਸ਼ੂ ਨਿਕਲ ਜਾਂਦਾ ਨਾ। ਅਤੇ ਮੂਰਖ ਬੰਦਿਆਂ ਦੀ ਇਹ ਹਾਲਤ ਹੁੰਦੀ। ਜਿਹੜਾ ਸਿਆਣਾ ਪੁਰਸ਼ ਆ ਉਹ ਫਿਰ ਸਿਆਣੇ ਪੁਰਸ਼ਾਂ ਦਾ ਬਚਨ ਮੰਨ ਕੇ ਯਕੀਨ ਕਰਕੇ ਉੱਧਰ ਤੁਰ ਪੈਂਦਾ। ਮਹਾਜ ਨੂੰ ਜੈਨ ਗਤਾ ਸਾ ਪੰਥਾ, ਉਹਦੇ ਮਹਾਜਨ ਵੱਡੇ ਪੁਰਸ਼ ਜਿਹੜੇ ਰਸਤੇ 'ਤੇ ਚੱਲਦੇ ਆ, ਇਹ ਸਿਆਣੇ ਪੁਰਸ਼ ਜਾਂਦੇ ਅਤੇ ਰਸਤਾ ਸਹੀ ਆ ਉਹਦੇ ਤੁਰ ਪੈਂਦੇ, ਅਤੇ ਜਿਹੜਾ ਮੂਰਖ ਆ ਉਹਦੇ ਅੰਦਰ ਇੱਕ ਐਸਾ ਭੁਲੇਖਾ ਹੁੰਦਾ, ਉਹ ਸਿਆਣੇ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ, ਆਪਣੇ ਆਪ ਨੂੰ ਸਿਆਣਾ ਸਮਝਦਾ। ਜਦੋਂ ਬੇਗੁਜੜ ਪੈ ਜਾਂਦਾ, ਕੋਈ ਸੰਕਟ ਆਉਂਦਾ, ਫਿਰ ਸਮਝਦਾ ਮੈਂ ਗਲਤ ਸੀ। ਜਿਵੇਂ ਮੱਛੀ ਕਹਿੰਦੇ ਨਾ, ਪੱਥਰ ਚੱਟ ਕੇ ਮੁੜਦੀ, ਮੂਰਖਾਂ ਦੀ ਆਦਤ ਇਹ ਹੁੰਦੀ, ਤੁਸੀਂ ਐਂ ਨਹੀਂ ਸਮਝਦੇ, ਮੂਰਖ ਗੰਢ ਪਵੈ ਮੂੰਹ ਮਾਰ ਫੇਰੇ ਹੈ। ਸੋ ਇਸ ਵਾਸਤੇ ਜਿਹੜੇ ਸਿਆਣੇ ਪੁਰਸ਼ ਆ, ਉਹ ਤਾਂ ਫਿਰ ਸਿਆਣੇ ਪੁਰਸ਼ਾਂ ਨੇ ਜੋ ਬਚਨ ਕਹੇ ਆ ਉਹਦੇ 'ਤੇ ਵਿਸ਼ਵਾਸ ਕਰਕੇ ਚੱਲਦੇ ਆ। ਅਤੇ ਅੱਜ ਸਾਡੇ ਸਮਾਜ 'ਚ ਇਸ ਤਰ੍ਹਾਂ ਦਾ ਬਹੁਤ ਹੋ ਰਿਹਾ, ਉਹ ਆਪੋ ਆਪਣੇ ਹੁਣ ਘੋੜੇ ਦੜਾਉਣ ਲੱਗ ਪਏ, ਹਰ ਗੱਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਸਦੀਆਂ ਤੋਂ ਉਹ ਵੱਡੇ ਵੱਡੇ ਗੁਰੂ ਮਹਾਂਪੁਰਖ ਇਹ ਬਚਨ ਦੱਸ ਰਹੇ ਆ, ਉਹਨਾਂ ਨੂੰ ਮੰਨਣ ਵਿੱਚ ਇਹ ਸੁੱਖ ਹੈ, ਪਰ ਉਹ ਆਪਣੀ ਬੁੱਧੀ ਨੂੰ ਹੁਣ ਜ਼ਿਆਦਾ ਸਮਝਣ ਲੱਗ ਪਿਆ, ਅਤੇ ਬਾਅਦ ਵਿੱਚ ਫਿਰ ਲੱਜਦਾ ਕੁਝ ਨਹੀਂ, ਇਹ ਪਛਤਾਉਂਦੇ ਆ। ਇਸ ਵਾਸਤੇ ਕਹਿੰਦੇ ਹੈ ਕਿ ਜਿਹੜੇ ਸ਼ਿਵ ਅਤੇ ਸੰਤ ਸਨਾਤਨ, ਸੰਤ ਕੁਮਾਰ ਆਦਿਕ ਸਿਆਣੇ ਪੁਰਸ਼ ਉਸ ਪਰਮੇਸ਼ਰ ਦਾ ਜਸ ਗਾਉਂਦੇ ਆ, ਅਸੀਂ ਵੀ ਉਸੇ ਦਾ ਜਸ ਗਾ ਰਹੇ ਹਾਂ।
ਤਾਸ ਬਸੈ ਮੋਰੇ ਪ੍ਰਾਨਾ ਨਾ,
ਹਾਂ ਤਾਸ ਕਹਿੰਦੇ ਉਹ ਜਿਹੜਾ ਮੇਰੇ ਪ੍ਰਾਣਾਂ ਨੂੰ ਸੱਤਾ ਸ਼ਕਤੀ ਦੇਣ ਵਾਲਾ ਉਹ ਮੇਰੇ ਹਿਰਦੇ ਵਿੱਚ ਵੱਸ ਰਿਹਾ। ਪ੍ਰਾਣਾ ਨਾ ਨੀ ਵਿਸ਼ੇਸ਼ ਕਰਕੇ ਪ੍ਰਾਣਾਂ ਨੂੰ ਸੱਤਾ ਦੇਣ ਵਾਲਾ, ਇੱਕ ਵਾਰੀ ਇੰਦਰੀਆਂ ਦਾ ਵੀ ਵਿਵਾਦ ਹੋ ਗਿਆ ਸੀ ਨਾ, ਅੱਖਾਂ ਕਹਿਣ ਅਸੀਂ ਵੱਡੀਆਂ, ਇਹ ਉਪਨਿਸ਼ਦਾਂ ਵਿੱਚ ਕਥਾ, ਕੰਨ ਕਹਿਣ ਅਸੀਂ ਵੱਡੇ ਹਾਂ, ਨੱਕ ਆਪਣਾ, ਰਸਨਾ ਹੱਥ ਪੈਰ ਆਪਣਾ, ਇਹ ਸਾਤੋਂ ਬਿਨਾਂ ਕੰਮ ਹੀ ਨਹੀਂ ਚੱਲਦਾ। ਇਹ ਝਗੜਾ ਫਿਰ ਇੰਦਰ ਕੋ ਬ੍ਰਹਮੇ ਕੋ ਗਿਆ, ਉਹ ਕਹਿਣ ਲੱਗਾ ਆਪਣੇ ਆਪਣੇ ਸਥਾਨ ਨੂੰ ਤਿਆਗੋ, ਅੱਖਾਂ ਨਾ ਤਿਆਗ ਗਿਆ, ਅੰਨਾ ਤਾਂ ਹੋ ਗਿਆ ਮਰਿਆ ਨਹੀਂ, ਕੰਨਾਂ ਨੇ ਆਪਣਾ ਸਥਾਨ, ਬੋਲੇ ਤਾਂ ਹੋ ਗਿਆ ਮਰਿਆ ਫਿਰ ਨਹੀਂ, ਨੱਕ ਨਾ ਬੋਚਾ ਤਾਂ ਹੋ ਗਿਆ ਸੁੰਘਣ ਦੀ ਸ਼ਕਤੀ ਨਹੀਂ ਮਰਿਆ ਨਹੀਂ, ਪੈਰਾਂ ਤੋਂ ਡੁੱਡਾ ਪਿੰਗਲਾ ਹੋ ਗਿਆ ਮਰਿਆ ਨਹੀਂ। ਪ੍ਰਾਣਾਂ ਨੂੰ ਕਿਹਾ ਤੁਸੀਂ, ਜਦੋਂ ਪ੍ਰਾਣ ਗਏ ਤਾਂ ਬੰਦਾ ਮਰ ਗਿਆ। ਕਹਿਣ ਲੱਗੇ ਇਹਨਾਂ ਸਾਰੇ ਇੰਦਰੀਆਂ ਵਿੱਚੋਂ ਪ੍ਰਾਣ ਵੱਡੇ, ਪਰ ਪ੍ਰਾਣ ਵੀ ਜੜ ਹੈ, ਜਿਹਨਾਂ ਨੂੰ ਵੀ ਆਤਮਾ ਦੀ ਸੱਤਾ ਨਾ ਮਿਲੇ ਤਾਂ ਫਿਰ ਪ੍ਰਾਣ ਵੀ ਕੁਝ ਨਹੀਂ ਕਰਦੇ, ਦੂਜੇ ਇੰਦਰੀਆਂ 'ਚੋਂ ਵੱਡੇ ਆ। ਪ੍ਰਾਣਾਂ ਨੂੰ ਧਾਰਨ ਕਰਕੇ ਇਹਦਾ ਨਾਮ ਪ੍ਰਾਣੀ ਹੈ, ਉਹ ਮੇਰੇ ਪ੍ਰਾਣਾਂ ਦੇ ਸਵਾਸਾਂ ਦੇ ਅੰਦਰ ਨੀ ਵਿਸ਼ੇਸ਼ ਕਰਕੇ ਨਿਰੰਕਾਰ ਪਰਮੇਸ਼ਰ ਨਿਵਾਸ ਕਰ ਰਿਹਾ। ਸਵਾਸਾਂ 'ਚ ਕਿਵੇਂ ਕਰ ਰਿਹਾ? ਜਦੋਂ ਸਵਾਸਾਂ ਨਾਲ ਸਾਸ ਅਤੇ ਗ੍ਰਾਸ ਦੋ ਹੈ, ਗ੍ਰਾਸ ਹੋ ਗਿਆ ਜਿਹੜਾ ਅੰਦਰ ਗਿਆ, ਸਵਾਸ ਉਹ ਜਿਹੜਾ ਬਾਹਰ ਨਿਕਲਿਆ, ਅਤੇ ਜਦੋਂ ਦੋਹਾਂ ਨਾਲ ਸ਼ਬਦ ਮਿਲਾ ਕੇ ਜਾਪ ਕੀਤਾ ਤਾਂ ਫਿਰ ਉਹ ਪ੍ਰਾਣਾਂ ਵਿੱਚ ਵਸੇਗਾ ਕਿ ਨਹੀਂ ਵਸੇਗਾ? ਕਿਉਂਕਿ ਉਸ ਦਾ ਅਸਲੀ ਸਰੂਪ ਸ਼ਬਦ ਹੈ, ਸ਼ਬਦ ਦੁਆਰਾ ਮਨ ਕਾਬੂ ਆਉਂਦਾ, ਸ਼ਬਦ ਦੁਆਰਾ ਦੁਰਮਤ ਪਾਪਾਂ ਦੀ ਮੈਲ ਧੋ ਹੁੰਦੀ ਹੈ, ਹਿਰਦੇ ਦੀ ਸ਼ੁੱਧੀ ਹੁੰਦੀ ਹੈ, ਕਿਉਂਕਿ ਪਰਮੇਸ਼ਰ ਦਾ ਨਾਮ ਬਹੁਤ ਪਵਿੱਤਰ ਹੈ। ਉਹ ਪਵਿੱਤਰ ਨਾਮ ਜਪਣ ਨਾਲ ਜਿੱਥੇ ਉਹਦਾ ਨਾਮ ਜਪਿਆ ਜਾਂਦਾ ਉੱਥੇ ਉਹ ਵੀ ਹਾਜ਼ਰ ਹੋ ਜਾਂਦਾ। ਇਸ ਕਰਕੇ ਕਹਿੰਦੇ ਜਦੋਂ ਪ੍ਰਾਣਾ ਨਾਲ ਸਵਾਸ ਸਵਾਸ ਮੈਂ ਉਹਦਾ ਸਿਮਰਨ ਕੀਤਾ, ਉਹ ਜਿਹੜਾ ਪਰਮੇਸ਼ਰ ਆ ਨਾਮ ਮੈਨੇ ਵਿਸ਼ੇਸ਼ ਕਰਕੇ ਮੇਰੇ ਹਿਰਦੇ ਵਿੱਚੋਂ ਨਿਵਾਸ ਕਰ ਰਿਹਾ ਹੈ।
ਰਹਾਓ
ਵਿਸਰਾਮ ਦੇ ਕੇ ਭਗਤ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ।
ਹਿਰਦੇ ਪ੍ਰਗਾਸ ਗਿਆਨ ਗੁਰ ਗਮਿਤ,
ਹਿਰਦੇ ਪ੍ਰਗਾਸ ਜਦੋਂ ਹਿਰਦੇ ਮਨ ਦੇ ਅੰਦਰ ਅੰਤਿਸ਼ਕਰਨ ਗੁਰੂ ਦਾ ਵਚਨ ਮੰਨ ਲਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਅਥਵਾ ਪ੍ਰਗਾਸ਼ ਮੈਨੇ ਉਹ ਪ੍ਰਗਟ ਹੋ ਗਿਆ, ਉਹ ਸਾਖਿਆਤ ਹੋ ਗਿਆ। ਗਿਆਨ ਗੁਰ ਗੰਮਤ, ਇਹ ਗੰਮਤਾ ਕਦੋਂ ਪ੍ਰਾਪਤ ਕੀਤੀ, ਇਹ ਪਹੁੰਚ ਕਦੋਂ ਪ੍ਰਾਪਤ ਕੀਤੀ, ਜਦੋਂ ਗੁਰੂ ਵਾਲੇ ਬਣ ਗਿਆ। ਗੁਰੂ ਦਾ ਗਿਆਨ ਲੈ ਕੇ, ਸ਼ਬਦ ਦੀ ਵਿਚਾਰ ਲੈ ਕੇ, ਉਪਦੇਸ਼ ਸੁਣ ਕੇ ਜਦੋਂ ਉਹਦੀ ਕਮਾਈ ਕੀਤੀ, ਉਹ ਫਿਰ ਜਿਹੜਾ ਪਰਮੇਸ਼ਰ ਸੀ ਸਾਡੇ ਹਿਰਦੇ ਵਿੱਚ ਪ੍ਰਗਾਸ਼ ਪ੍ਰਗਟ ਹੋ ਗਿਆ। ਕਿਉਂਕਿ ਜਿਹਨੂੰ ਇਹ ਗਮਤਾ ਹੋਇਆ ਹੋਏ ਦੂਜੇ ਨੂੰ ਗਮਤਾ ਦੇ ਸਕਦਾ? ਗੁਰੂ ਜਿਹੜਾ ਹੈ ਉਹਦੇ ਕੋਲ ਇਹ ਸ਼ਕਤੀ ਹੈ। ਗੁਰੂ ਸ਼ਬਦ ਦਾ ਕੋਈ ਦੁਰਉਪਯੋਗ ਨਾ ਕਰੇ, ਗੁਰੂ ਮਤਲਬ ਪੂਰੇ ਪ੍ਰਤੀ ਹਨ, ਅਧੂਰੇ ਪ੍ਰਤੀ ਨਹੀਂ। ਜਿਹੜਾ ਗੋ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਰੂਪ ਗਿਆਨ ਦਾ ਪ੍ਰਕਾਸ਼ ਕਰੇ ਉਹਦਾ ਨਾਮ ਹੀ ਗੁਰੂ ਹੈ। ਅਤੇ ਵੈਸੇ ਤਾਂ ਬਹੁਤ ਬਣ ਬਣ ਬਹਿ ਜਾਂਦੇ, ਪਰ ਗਿਆਨ ਗੁਰ ਗੰਮਤ, ਗੁਰੂ ਕੌਣ? ਜਿਹਦੇ ਵਿੱਚ ਗਿਆਨ ਦੀ ਗੰਮਤਾ ਹੈ, ਗਿਆਨ ਦੀ ਪਹੁੰਚ ਹੈ, ਗਿਆਨ ਦੇਣ ਦੀ ਸਮਰੱਥਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਗੁਰੂ ਸਰ ਮਹਾਰਾਜ ਦਾ ਜੰਗ ਫਤਿਹ ਕੀਤਾ, 35,000 ਆਇਆ ਸੀ ਨਾ ਚੜ੍ਹ ਕੇ, ਉਹਦੇ ਚੋਂ 1,100 ਹੀ ਵਜਿਆ ਸੀ, 34,900 ਖਪ ਗਿਆ ਸੀ। ਇਹ ਤੀਸਰਾ ਜੰਗ ਸੀ ਮਹਾਰਾਜ ਦਾ। ਉੱਥੋਂ ਮਹਾਰਾਜ ਫਿਰ ਆਏ, ਜੋ ਦੇ ਘਰੇ ਆਏ ਬਖਸ਼ਿਸ਼, ਉਹਨਾਂ ਦੇ ਘਰੋਂ ਮਾਤਾ ਜੀ ਨੇ ਬੇਨਤੀ ਕੀਤੀ ਫਿਰ ਦਰਸ਼ਨ ਕਦੋਂ? ਕਹਿਣ ਲੱਗੇ 10ਵੇਂ ਜਾਮੇ 'ਚ ਫਿਰ ਸੇਵਾ ਲਵਾਂਗੇ, ਸਿੱਖੀ ਬਖਸ਼ਾਂਗੇ, ਸਾਰੀ ਕਿਰਪਾ ਕਰਾਂਗੇ। ਫਿਰ ਮਹਾਰਾਜ ਨਥਾਣੇ ਚਲੇ ਗਏ, ਉੱਥੇ ਕਾਲੂ ਨਾਥ ਰਹਿੰਦਾ ਸੀ। ਇੱਕ ਸਿੱਖ ਨੂੰ ਭੇਜਿਆ ਜਾ ਕੇ ਦੇਖ ਕੇ ਆ ਕਿ ਕਾਲੂ ਵਿੱਚ ਕੀ ਗਮਤਾ ਹੈ, ਕਿੰਨੀ ਕੁ ਪਹੁੰਚ, ਕਿੰਨੀ ਕੁ ਸ਼ਕਤੀ ਦਾ ਮਾਲਕ ਹੈ। ਸਿੱਖ ਚਲੇ ਗਿਆ, ਜਦੋਂ ਗਿਆ ਉਹਦੇ ਮਨ 'ਚ ਸੰਕਲਪ ਹੋਇਆ ਕਿ ਜੇ ਕਾਲੂ ਅੰਤਰ ਜਾਮੀ ਹੈ ਤਾਂ ਮੈਨੂੰ ਜਿਹੜੀ ਗੌਰ ਰੰਗ ਦੀ ਗਊਈ ਦਾ ਦੁੱਧ ਛਕਾਵੇ। ਕਾਲੂ ਨੇ ਜੀ ਆਇਆਂ ਸਤਿਕਾਰ ਦਿੱਤਾ, ਕਿਉਂਕਿ ਧਰਮ ਯੁੱਧ ਜਿੱਤਣਾ ਮਹਾਰਾਜ ਦੀ ਮਹਿਮਾ ਬਹੁਤ ਹੋਰ ਫੈਲੀ ਸੀ, ਪਹਿਲਾਂ ਹੀ ਮਹਾਨ ਹੈ, ਕੈਸੇ ਯੋਧੇ ਹਨ। ਉਸਨੇ ਗੁਰਸਿੱਖ ਦਾ ਸਤਿਕਾਰ ਕੀਤਾ, ਫਿਰ ਉਹ ਦੁੱਧ ਚੋ ਕੇ ਲਾਇਆ, ਗਰਮ ਕਰਕੇ ਮਿੱਠਾ ਪਾ ਕੇ ਤਸੱਲੀ ਨਾਲ ਛਕਾਇਆ। ਉਹਨੂੰ ਯਕੀਨ ਹੋ ਗਿਆ ਵੀ ਕਾਲੂ ਸੂਝਬੂਝ ਰੱਖਣ ਵਾਲੇ ਹੈ। ਫਿਰ ਮਹਾਰਾਜ ਦੀਆਂ ਸਿਫਤਾਂ ਸੁਣੀਆਂ ਅਤੇ ਗੁਰੂ ਮਹਾਰਾਜ ਵੀ ਆ ਗਏ। ਫਿਰ ਦੋ ਘੜੇ ਜਿਹੜੇ ਸੀ ਦੁੱਧ ਦੇ ਤਿਆਰ ਕੀਤੇ, ਇੱਕ ਆਪਣੇ ਉਹ ਸੇਵਾਦਾਰ ਬਾਲਕੇ ਦੇ ਸਿਰ 'ਤੇ, ਇੱਕ ਆਪ ਲੈ ਆਇਆ ਅਤੇ ਸੰਗਤ ਨੂੰ ਛਕਾਇਆ। ਅਤੇ ਗੁਰੂ ਮਹਾਰਾਜ ਨੂੰ ਜਿਹੜਾ ਬਾਲਕ ਸੀ ਉਹਨੂੰ ਚੂਲੀ ਭਰ ਕੇ ਲੈ ਵੇ ਪੀੜਾ, ਜਦੋਂ ਪੀਤਾ ਉਹਨੂੰ ਦਿਵ ਨੇਤਰ ਪ੍ਰਾਪਤ ਹੋ ਗਿਆ। ਕਾਲੂ ਨੂੰ ਕਹਿਣ ਲੱਗੇ, ਭਾਈ ਤੂੰ ਕਾਲੂ ਨਹੀਂ, ਤੂੰ ਕਾਲੂ ਨਾਥ ਆ। ਕਹਿੰਦੇ, ਨਹੀਂ ਮਹਾਰਾਜ, ਮੈਂ ਤਾਂ ਆਪ ਜੀ ਦੇ ਘਰ ਦਾ ਕੂਕਰ ਦਾਸ ਹੀ ਹਾਂ। ਕਹਿੰਦੇ ਨੇ ਤੂੰ ਪਾਲੂ ਨਾਥ। ਉਸ ਨੇ ਫਿਰ ਨਿਮਰਤਾ, ਜਿੱਥੇ ਨਿਮਰਤਾ ਬਖਸ਼ਿਸ਼ ਹੁੰਦੀ ਹੈ। ਅਤੇ ਜਦੋਂ ਫਿਰ ਦੇਖਿਆ ਵੀ ਬਾਲਕ 'ਤੇ ਕਿਰਪਾ ਹੋ ਗਈ ਅਤੇ ਕਾਲੂ ਨਾਥ ਨੇ ਹੱਥ ਰੱਖ ਕੇ ਤੂੰ ਬਰਕਤ ਖਿੱਚ ਲਈ। ਪਹਿਲਾਂ ਪੁੱਛਿਆ ਆਪ ਦੱਸ, ਕਹਿਣ ਲੱਗਾ ਜੀ ਇਸ ਵੇਲੇ ਮਹਾਰਾਜ ਅਰਬ ਦੇਸ਼ ਵਿੱਚ ਦੂਆ ਸਰੀਰ ਧਾਰ ਕੇ ਗਏ, ਉੱਥੇ ਗੁਰੂ ਨਾਨਕ ਸਾਹਿਬ ਦਾ ਪਾਸ਼ ਕੋਈ ਮੁਸਲਮਾਨ ਹੈ ਉਹ ਮਹਾਰਾਜ ਨੂੰ ਚੇਤੇ ਕਰਦਾ ਕਿ ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ 'ਤੇ ਹੋਵੇ ਮੈਨੂੰ ਉਹ ਦਰਸ਼ਨ ਦਦਾਰ ਬਖਸ਼ੇ। ਮਹਾਰਾਜ ਇੱਕ ਬ੍ਰਿਕਸ਼ ਨੀਚੇ ਇੱਕ ਹੱਥ ਨਾਲ ਟਾਹਣਾ ਫੜ ਕੇ ਖੜ੍ਹੇ ਆ ਅਤੇ ਉਹਨੂੰ ਦਰਸ਼ਨ ਦੇ ਕੇ ਕਰਤਾਰਥ ਕਰ ਰਹੇ ਆ। ਕਾਲੂ ਕਹਿਣ ਲੱਗਾ ਤੈਨੂੰ ਕੀ ਦੀਦਾ? ਕਹਿੰਦਾ ਆਪ ਕੇ ਤਾਂ ਸ਼ਕਤੀ ਨੂੰ ਮਿਲ ਗਈ। ਉਹ ਕਾਲੂ ਨਾਥ ਨੇ ਹੱਥ ਰੱਖ ਕੇ ਖਿੱਚ ਲਈ। ਮਹਾਰਾਜ ਕਹਿੰਦੇ ਵੀ ਕਾਲੂ ਇਹ ਤਾਂ ਗੱਲ ਠੀਕ ਨਹੀਂ। ਮਹਾਰਾਜ ਨੇ ਕਿਹਾ ਹੁਣ ਇਹਨੂੰ ਵੀ ਪਰਖ ਲਈਏ। ਕਹਿਣ ਲੱਗੇ ਕਾਲੂ ਨਾਥ ਤੇਰੇ ਹੱਥ ਵਿੱਚ ਜਿਹੜਾ ਲੋਟਾ ਹੈ ਇਹ ਸਾਨੂੰ ਦੇ ਦੇ। ਕਹਿੰਦੇ ਮਹਾਰਾਜ ਤਾਂ ਲੋਟਾ ਸਗਾਤ ਵਿੱਚ ਆਇਆ, ਮੈਨੂੰ ਬੜਾ ਪਿਆਰਾ ਹੈ। ਮਹਾਰਾਜ ਕਹਿੰਦੇ ਸਾਨੂੰ ਵੀ ਇਹ ਪਿਆਰਾ ਲੱਗਦਾ। ਕਹਿੰਦੇ ਮਹਾਰਾਜ ਦੇ ਨਾਲ ਦੇ ਲੋਟੇ ਲਾਟੇ ਹੋਰ ਵੀ ਬਹੁਤ ਹੈ, ਲੋਕ ਚੜ੍ਹਾਉਂਦੇ ਰਹਿੰਦੇ ਹਨ। ਆ ਗੋਂਦਵਾਲ ਹੁਣ ਕਈ ਰਸਤੀਆਂ ਪਾਉਣ ਜਾਂਦੇ ਆ, ਉੱਥੇ ਚੜ੍ਹਾਉਂਦੇ ਹਨ ਭਾਂਡੇ, ਕੀਰਤਪੁਰ ਵੀ। ਇਹਦੇ ਨਾਲ ਦੇ ਮਹਾਰਾਜ ਹੋਰ ਵੀ ਹੈ। ਮਹਾਰਾਜ ਕਹਿੰਦੇ ਨਹੀਂ ਸਾਨੂੰ ਤਾਂ ਇਹੀ ਪਿਆਰਾ ਲੱਗਦਾ। ਕਹਿੰਦੇ ਨੇ ਮਹਾਰਾਜ ਇਹ ਤਾਂ ਮੈਨੂੰ ਜਾਨ ਤੋਂ ਵੱਧ ਆ, ਜਦ ਤੱਕ ਜਿੰਦਾ ਦੇ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਭਾਈ ਤੂੰ ਇਹ ਲੋਟਾ ਦੇ ਦੇ, ਪਰ ਉਹ ਇੱਥੇ ਆਇਆ ਨਾ। ਮਹਾਰਾਜ ਕਹਿੰਦੇ ਅਸੀਂ ਤਾਂ ਕਾਲੂ ਨੂੰ ਕਾਲੂ ਨਾਥ ਬਣਾਇਆ ਸੀ, ਤੂੰ ਕਾਲੂ ਹੀ ਰਹਿ ਗਿਆ, ਹਾਲੇ ਲੋਟੇ 'ਚ ਹੀ ਫਸਿਆ। ਗੱਜ ਕੇ ਬੋਲੋ
ਸਤਨਾਮ।
ਸੋ ਇਸ ਵਾਸਤੇ ਇੱਕ ਤਾਂ ਕਾਲੂ ਇਹ ਹੋਇਆ ਨਾ ਨਥਾਣੇ, ਇਹ ਕਿੱਧਰ ਹੋਇਆ? ਇੱਕ ਤਾਂ ਨਗਰ ਹੈ ਭਾਰਟਾ ਗਣੇਸ਼ਪੁਰ, ਉੱਥੇ ਬਾਵਾ ਲੱਖੋ ਜੀ ਹੋਇਆ ਮਾਲਪੁਰ ਦੇ ਇਲਾਕੇ 'ਚ, ਉਹ ਮਿਸਤਰੀ ਸਿੰਘ ਸੀ। ਇੱਕ ਪਾਂਸ਼ਟਾ ਅਤੇ ਪੰਜ ਨੰਗਲਾਂ ਪਿੰਡ ਹੋਇਆ, ਉਹਦਾ ਨਾਮ ਕਾਲੂ ਸੀ, ਉਹ ਮਹਿਰਾ ਸਿੰਘ ਸੀ। ਬੜੀ ਰਿੱਧੀ ਸਿੱਧੀ ਉੱਥੇ ਉਹ ਹਰਿਮੰਦਰ ਦੀ ਸ਼ਕਲ ਦਾ ਮੰਦਰ ਬਣਾਉਣ ਲੱਗ ਗਿਆ, ਸਰੋਵਰ ਜਿੱਥੇ ਬੈਠਾ ਹੋਣਾ ਤੋ ਬੋਰੀ ਥੱਲੇ ਮਜ਼ਦੂਰਾਂ ਨੂੰ ਮਾਇਆ ਦੇਈ ਜਾਣੀ। ਉਹ ਮਜ਼ਦੂਰਾਂ ਨੇ ਪਤਾ ਨਹੀਂ ਬਾਬੇ ਨੇ ਕਿੰਨਾ ਕੁ ਧਨ ਦੱਬਿਆ, ਉਹ ਸਾਰੀ ਰਾਤ ਪੁੱਟਦੇ ਰਹਿ ਲੱਜਾ ਕੁਝ ਨੂੰ। ਫਿਰ ਉਹ ਪੂਰ ਗਏ, ਦੂਏ ਦਿਨ ਕਹਿੰਦਾ ਲਓ ਵੀ ਰਾਤ ਦੀ ਵੀ ਮਜ਼ਦੂਰੀ ਲੈ ਲਓ। ਇਸ ਤਰ੍ਹਾਂ ਦੀ ਰਿੱਧੀ ਸਿੱਧੀ ਸੀ ਉਹ। ਫਿਰ ਲੋਕਾਂ ਨੂੰ ਕਹਿੰਦਾ ਹੁਣ ਹਰਿਮੰਦਰ ਨਾ ਜਾਇਆ ਕਰੋ, ਉੱਥੇ ਨਹੀਂ ਕੁਝ ਵੀ, ਹੁਣ ਤੁਸੀਂ ਇੱਥੋਂ ਹੀ ਬਰਕਤ ਲਿਆ ਕਰੋ। ਪੌੜੀ ਪਾਲੀ ਸੰਗਤ ਨੂੰ ਇੱਧਰ ਲਾਉਣ ਲੱਗ ਪਿਆ ਅਤੇ ਮਹਾਰਾਜ ਜਦੋਂ ਫਿਰ ਇੱਧਰ ਵਿਚਰਦੇ ਉੱਥੇ ਬਾਵਾ ਲੱਖੋ ਗਏ। ਉਹ ਜਿਹੜਾ ਲੱਖੋ ਸੀ ਉਸਨੇ ਮਹਾਰਾਜ ਦੇ ਘੋੜਿਆਂ ਵਾਸਤੇ ਕਿੱਲੇ ਕੱਢ ਕੇ ਗੱਡੇ ਘੋੜੇ ਬੰਨੇ, ਉਹਨਾਂ ਤੋਂ ਟਾਹਲੀਆਂ ਬਣੀਆਂ ਹਾਲੇ ਵੀ ਹੈ। ਅਤੇ ਫਿਰ ਇਹ ਕਾਲੂ ਬਾਰੇ ਕਹਿਣ ਲੱਗੇ ਸਿੱਖਾਂ ਨੂੰ ਵੀ ਲਿਆਓ। ਕਹਿੰਦੇ ਮਹਾਰਾਜ ਭਾਈ ਪਹਿਲੋ ਨੇ ਉੱਥੇ ਮਹਾਰਾਜ ਤੋਂ ਕਿਹਾ ਸੀ ਨਾ ਵੀ ਜਾਓ ਪਤਾ ਕਰੋ, ਭੂਤਨੀ ਭੇਜੀ ਅਤੇ ਮੌਲਵੀ ਨੇ ਕਾਬੂ ਕਰ ਲਈ ਸੀ। ਕਹਿੰਦੇ ਨੇ ਅਸੀਂ ਸ਼ਕਤੀ ਖਿੱਚ ਲਈ ਹੈ। ਫਿਰ ਉਹ ਇਹਦੀਆਂ ਮੁਸ਼ਕਾਂ ਬਣ ਕੇ ਲਿਆਏ ਸੀ ਕਿ ਤੂੰ ਸੰਗਤ ਨੂੰ ਕਿਉਂ ਗੁੰਮਰਾਹ ਕਰ ਰਹੇ ਹਾਂ। ਫਿਰ ਬਾਵਾ ਲੱਖੋ ਨੇ ਕਿਹਾ ਬਖਸ਼ ਦਿਓ। ਇਹ ਫਿਰ ਜਾ ਕੇ ਪਚਨੰਗਲੀ ਲੱਗ ਪਿਆ। ਉਹ ਉੱਥੇ ਸਰੋਵਰ ਮੰਦਰ ਉਸੇ ਤਰ੍ਹਾਂ ਹੈ ਅਤੇ ਕਈਆਂ ਨੇ ਰੀਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਜਿਹੜੀ ਮਹਾਰਾਜ ਦੇ ਘਰ ਦੀ ਵਡਿਆਈ ਹੈ, ਡਿੱਠਾ ਸੱਭੇ ਥਾਪ ਨਹੀਂ ਤੁਧ ਜਿਹਾ, ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਹਰ ਹਾਂ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਸੋ ਇਸ ਵਾਸਤੇ ਸਾਧ ਸੰਗਤ ਜੀ ਬਖਸ਼ਿਸ਼ ਜੇ ਤਾਂ ਨਿਮਰਤਾ ਹੁਕਮ ਦੀ ਪੜ੍ਹਾਈ ਹੈ ਫਿਰ ਤਾਂ ਮਿਲ ਜਾਂਦੀ, ਅਤੇ ਜਿਹੜੇ ਹੁਕਮ ਤੋਂ ਪਰੇ ਜਾਂਦਾ ਫਿਰ ਪਹਿਲੀ ਵੀ ਹੱਥੋਂ ਨਿਕਲ ਜਾਂਦੀ ਹੈ। ਇਸ ਕਰਕੇ ਭਾਵੇ ਜੀ ਇਹ ਬਚਨ ਸਮਝਾ ਰਹੇ ਹਨ,
ਹਿਰਦੇ ਪਰਗਾਸ ਗਿਆਨ ਗੁਰ ਗਮਤ,
ਜਦੋਂ ਗੁਰਾਂ ਤੋਂ ਗਿਆਨ ਦੀ ਗਮਤਾ ਲੈ ਲਈ, ਪਹੁੰਚ ਲੈ ਲਈ, ਤੇ ਹਿਰਦੇ ਵਿੱਚ ਫਿਰ ਉਹ ਪ੍ਰਗਾਸ ਨਿਰੰਕਾਰ ਸਾਖਤ ਹੋ ਗਿਆ, ਪ੍ਰਗਟ ਹੋ ਗਿਆ ਹੈ।
ਗਗਨ ਮੰਡਲ ਮੈਂ ਧਿਆਨਾ ਨਾ,
ਗਗਨ ਮੰਡਲ ਇਹ ਜਿਤਨਾ ਸਰੀਰ ਰੂਪੀ ਮੰਡਲ ਜਾਂ ਮੰਡਲ ਵੈਸੇ ਚਾਰ ਕੋਹਦਾ ਹੁੰਦਾ, ਜਿੰਨਾ ਵੀ ਵਿਸ਼ਵ ਹੈ ਦਿਸਦਾ ਅਣਦਿਸਦਾ, ਤੇ ਫਿਰ ਕਹਿੰਦੇ ਆਕਾਸ਼ ਰੂਪੀ ਮੰਡਲ ਦੇ, ਜਿਵੇਂ ਆਕਾਸ਼ ਵਿਆਪਕ ਆ ਤੇ ਹਿਰਦੇ ਅੰਤਸ਼ਕਰਨ ਰੂਪੀ ਮੰਡਲ ਵਿੱਚ, ਤੇ ਫਿਰ ਉਸ ਨਿਰੰਕਾਰ ਚੇਤਨ ਸ਼ਕਤੀ ਦੇ ਵਿੱਚ ਧਿਆਨ ਜੁੜ ਗਿਆ, ਤੇ ਫਿਰ ਇਸ ਨੂੰ ਸਰੂਪ ਦੀ ਜਿਹੜੀ ਲਖਤਾ ਸੀ ਉਹ ਪ੍ਰਾਪਤ ਹੋ ਗਈ। ਪਹਿਲਾਂ ਤਾਂ ਸੁਣਦਾ ਸੀ ਨਾ ਪਰਮਾਤਮਾ ਇਹੋ ਜਿਹਾ, ਤੇ ਜਦੋਂ ਦਿਵ ਨੇਤਰ ਖੁੱਲ ਗਿਆ ਫਿਰ ਦੇਖ ਲਿਆ ਕਿਹੋ ਜਿਹਾ। ਪਹਿਲਾਂ ਤਾਂ ਕਥਾ ਵਾਰਤਾ ਸੁਣਾਂਗੇ ਫਿਰ ਸ਼ੌਕ ਜਾਗੂਗਾ ਨਾ, ਵੀ ਉਹ ਸਤ ਸਰੂਪ ਆ, ਉਹ ਚੇਤਨ ਸਰੂਪ ਆ, ਆਨੰਦ ਸਰੂਪ ਹੈ। ਗਗਨ ਦਾ ਮਤਲਬ ਆਕਾਸ਼ ਵਾਂਗ ਜਿਹੜਾ ਵਿਆਪਕ ਹੈ, ਤੇ ਜਦੋਂ ਉਸ ਚੇਤਨ ਵਿੱਚ ਇਹਦਾ ਧਿਆਨ ਜਿਹੜਾ ਸੀ ਇਸਤਤ ਹੋ ਗਿਆ, ਥਾਨਾਨਾ ਉਹਦੇ ਵਿੱਚ ਇਸਤਤੀ ਪ੍ਰਾਪਤ ਹੋ ਗਈ, ਤੇ ਜਿਹੜਾ ਫਿਰ ਉਹ ਗਗਨ ਆਕਾਸ਼ ਵਾਂਗ ਵਿਆਪਕ ਸੀ, ਫਿਰ ਦਸਵਾਂ ਦਾ ਰੂਪੀ ਗਗਨ ਦੇ ਅੰਦਰ ਉਹ ਫਿਰ ਗੁਰੂ ਤੋਂ ਗਿਆਨ ਦੀ ਗਮਤਾ ਲੈ ਕੇ ਪ੍ਰਗਾਸਿਓ ਸਾਖਿਆਤ ਹੋ ਗਿਆ, ਪ੍ਰਗਟ ਹੋ ਗਿਆ ਹੈ।
ਵਿਖੇ ਰੋਗ ਭੈ ਬੰਧਨ ਭਾਗੇ,
ਇੱਕ ਤਾਂ ਮਾਨਸਿਕ ਰੋਗ ਆ, ਇੱਕ ਸਰੀਰਕ ਰੋਗ ਆ। ਇੱਕ ਹੈਗੇ ਜਿਵੇਂ ਭੂਤਾਂ ਪ੍ਰੇਤਾਂ ਦਾ, ਇੱਕ ਹੁੰਦਾ ਸ਼ੇਰ ਵਿਆਗਰ ਸੱਪ ਆਦਿਕ ਤੋਂ ਭੈ ਹੈ, ਇਹਨਾਂ ਨੂੰ ਆਦਿ ਵਿਆਧੀ ਉਪਾਧੀ ਰੂਪ ਕਹਿੰਦੇ। ਹੁਣ ਇੱਕ ਤਾਂ ਸਰੀਰਕ ਬਿਮਾਰੀਆਂ, ਉਹ ਡਾਕਟਰ ਹਕੀਮਾਂ ਦੁਆਰਾ ਹਟ ਹਟ ਆ ਜਾਂਦੀਆਂ, ਪਥ ਪਰਹੇਜ਼ ਰੱਖਣ, ਬਦ ਪਰਹੇਜ਼ੀ ਛੱਡਣ। ਇੱਕ ਮਾਨਸਿਕ ਰੋਗ ਆ, ਉਹ ਦਵਾਈਆਂ ਨਾਲ ਨਹੀਂ ਹਟਦੇ, ਬਦ ਰੂਹਾਂ ਦਾ ਪ੍ਰਭਾਵ ਆ, ਉਹ ਪੁੰਨ ਪ੍ਰਤਾਪ ਬਾਣੀ ਸਿਮਰਨ ਦੀ ਬਰਕਤ ਨਾਲ ਦੂਰ ਹੁੰਦੇ। ਸੋ ਇਸ ਵਾਸਤੇ ਪਾਤਸ਼ਾਹ ਦੀ ਬਾਣੀ ਦੁਆਰਾ ਕਬੀਰ ਸਾਹਿਬ ਕਿਰਪਾ ਕਰਦੇ ਫਿਰ ਪੜ੍ਹੋ,
ਵਿਖੇ ਰੋਗ ਭੈ ਬੰਧਨ ਭਾਗੇ,
ਇਹ ਜਿਹੜੇ ਪੰਜਾਂ ਵਿਕਾਰਾਂ ਦੇ ਰੋਗ ਇਹ ਬੜੇ ਭੈੜੇ ਆ, ਅਤੇ ਜਿਹੜੇ ਸਰੀਰਕ ਮਾਨਸਿਕ ਰੋਗ ਆ, ਜੰਮਣ ਵਾਲੇ ਦੁੱਖ, ਇਹ ਸਾਰੇ ਭਾਗੇ ਭੱਜ ਜਾਂਦੇ ਆ, ਦੌੜ ਜਾਂਦੇ। ਕਦੋਂ? ਜਦੋਂ ਆਤਮਾ ਗਿਆਨ ਹੋ ਜਾਂਦਾ, ਪਰਮਾਤਮਾ ਸਾਖਿਆਤ ਹੋ ਗਿਆ, ਜਦੋਂ ਉਹ ਪ੍ਰਗਟ ਹੋ ਗਿਆ। ਹੁਣ ਇੱਥੇ ਪ੍ਰਸ਼ਨ ਹੋਏਗਾ ਵੀ ਐਸਾ ਕਿਵੇਂ ਹੋ ਗਿਆ? ਹੁਣ ਮੰਦਿਰ ਦੇ ਵਿੱਚ ਹਨੇਰਾ ਹੈ, ਜਦੋਂ ਦੀਵਾ ਬਾਲਦੇ ਕਿੱਥੇ ਗਿਆ? ਦੀਵਾ ਵਾਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਵਿਖਾਏ, ਦੀਵਾ ਬਾਲਣਾ ਹਨੇਰਾ ਚਲੇ ਜਾਂਦਾ ਹੈ। ਵੇਦਾਂ ਧਰਮ ਸ਼ਾਸਤਰਾਂ ਦਾ ਜਿਹੜਾ ਪਾਠ ਹੈ ਉਹ ਪਾਪਾਂ ਨੂੰ ਖਾ ਜਾਂਦਾ, ਅਤੇ ਜੇ ਬਾਣੀ ਪੜ੍ਹਨ ਪਾਪ ਖਤਮ ਹੀ ਨਹੀਂ ਹੋਣੇ, ਇਹ ਤਾਂ ਪੜ੍ਹਨ ਦਾ ਕੋਈ ਪੁੰਨ ਹੋਏਗਾ ਹੀ ਨਹੀਂ, ਪਰ ਖਤਮ ਹੁੰਦੇ ਆ। ਇਹ ਬਾਣੀ ਵੀ ਸ਼ਕਤੀ ਹੈ, ਇਸ ਵਾਸਤੇ ਹੁਣ ਜੇ ਅੰਮ੍ਰਿਤ ਦਾ ਸਰੋਵਰ ਹੈ, ਉਹ ਅੰਮ੍ਰਿਤ ਦਾ ਜਿਹੜਾ ਸਰੋਵਰ ਹੈ ਉੱਥੇ ਬਾਣੀ ਦਾ ਪਾਠ ਕੀਰਤਨ ਦਿਨ ਰਾਤ ਚੱਲ ਰਿਹਾ ਹੈ, ਬਰਕਤ ਤਾਂ ਬਾਣੀ ਦੀ ਹੈ ਨਾ। ਪਹਿਲਾਂ ਵੀ ਉਹੀ ਪਾਣੀ ਹੁੰਦਾ, ਜਿਹੜੇ ਪੰਜ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਮਰਿਆਦਾ ਨਾਲ ਅੰਮ੍ਰਿਤ ਤਿਆਰ ਕਰਦੇ ਆ, ਫਿਰ ਇਹ ਉਹਦਾ ਨਾਂ ਅੰਮ੍ਰਿਤ ਹੈ। ਬਾਣੀ ਦੇ ਪ੍ਰਤਾਪ ਨੇ ਅੰਮ੍ਰਿਤ ਬਣਿਆ, ਪ੍ਰਤਾਪ ਦੇ ਬਾਣੀ ਦਾ ਹੀ ਹੈ। ਸੋ ਇਸ ਵਾਸਤੇ ਭਾਵੇ ਜੀ ਦੱਸ ਰਹੇ ਆ, ਹਾਂਜੀ ਪੜ੍ਹੋ।
ਵਿਖੇ ਰੋਗ ਭੈ ਬੰਧਨ ਭਾਗੇ,
ਇਹ ਵਿਖੇ ਵਿਕਾਰਾਂ ਦੇ ਰੋਗ, ਭੈ ਡਰ ਜਿਹੜੇ ਸੀ ਤੇ ਬੰਧਨ ਸੀ, ਸਾਰੇ ਭੱਜ ਗਏ, ਸਾਰੇ ਨੱਸ ਗਏ, ਦੌੜ ਗਏ, ਖਤਮ ਹੋ ਗਏ।
ਮਨ ਨਿਜ ਘਰ ਸੁਖ ਜਾਨਾ ਨਾ,
ਅੱਗੇ ਤਾਂ ਮਨ ਬਾਹਰ ਦੌੜਿਆ ਫਿਰਦਾ ਸੀ ਨਾ, ਤੇ ਜਦੋਂ ਸਿਮਰਨ ਦੇ ਬਲ ਨਾਲ ਬਿਰਤੀ ਅੰਤਰਮੁਖ ਹੋ ਗਈ, ਆਪਣੇ ਸਵੈਮ ਸਰੂਪ ਦੇ ਦਰਸ਼ਨ ਕਰ ਲੈ, ਤੇ ਸਾਰੇ ਨਿਜ ਘਰ ਸਵੈਮ ਸਰੂਪ ਆਤਮਾ ਦੀ ਪ੍ਰਾਪਤੀ ਨਾਲ ਸਾਰੇ ਸੁੱਖ ਵੀ ਪ੍ਰਾਪਤ ਹੋ ਗਏ। ਤੇ ਮੈਂ ਤਾਂ ਬਾਹਰੋਂ ਲੱਜਦਾ ਫਿਰਦਾ ਸੀ ਸੁੱਖ, ਇਹ ਸੁੱਖਾਂ ਦਾ ਸਾਗਰ ਤਾਂ ਅੰਦਰ ਹੀ ਸੀ। ਹੁਣ ਇਸ ਸਰੋਵਰ ਇਸ਼ਨਾਨ ਕਰਕੇ ਸਾਰੇ ਪਾਪਾਂ ਦੀ ਨਿਵਿਰਤੀ ਹੋ ਗਈ। ਇਹ ਸ਼ਬਦ ਰੂਪੀ ਸਰੋਵਰ ਸੀ, ਸਿਮਰਨ ਰੂਪ, ਇਸ ਨੇ ਤੈਨ ਮਨ ਬੁੱਧੀ ਨੂੰ ਸ਼ੁੱਧ ਕਰ ਦਿੱਤਾ। ਜਦੋਂ ਮਨ ਤੇ ਬੁੱਧੀ ਪਵਿੱਤਰ ਹੋ ਗਈ ਤੇ ਇੰਦਰੀਏ ਗਲਤ ਕੰਮ ਕਰਨਗੇ ਹੀ ਨਹੀਂ। ਮਨ 'ਚ ਗਲਤੀ ਹੋਵੇ ਤੇ ਇੰਦਰੀਏ ਗਲਤ ਕੰਮ ਕਰਦੇ ਨੇ, ਤੇ ਜੇ ਮਨ ਵਿੱਚ ਬੁਰਾ ਭਾਵ ਨਹੀਂ ਤੇ ਅੱਖਾਂ ਨਾਲ ਬੁਰਾ ਕਿਵੇਂ ਦੇਖੇਗਾ, ਕੰਨਾਂ ਨਾਲ ਬੁਰਾ ਕਿਉਂ ਸੁਣੇਗਾ, ਇਸੇ ਤਰ੍ਹਾਂ ਹੋਰ ਜਾਣ ਲੈਣਾ। ਇਹ ਸਾਰੀਆਂ ਜਿਹੜੀਆਂ ਆਦੀਆਂ ਵੇਦੀਆਂ ਉਪਾਧੀਆਂ ਸੀ, ਭੈ ਡਰ ਸਕੇ, ਉਹ ਸਾਰੇ ਖਤਮ ਹੋ ਗਏ ਹਨ।
ਏਕ ਸਮਤ ਰਤ ਜਾਨ ਮਾਨ ਪ੍ਰਭ,
ਜਦੋਂ ਗੁਰੂ ਤੋਂ ਸ੍ਰੇਸ਼ਟ ਮਤੀ ਲੈ ਕੇ ਉਹਦੇ ਨਾਲ ਰਤ ਪ੍ਰੀਤੀ ਕਰ ਲਈ, ਤੇ ਗੁਰੂ ਦਾ ਜਿਹੜਾ ਮੰਤਰ ਸੀ ਮਨ ਵਿੱਚ ਮੰਨ ਲਿਆ, ਤੇ ਸਾਰੀ ਤਰ੍ਹਾਂ ਦੇ ਬੰਧਨ ਜਿਹੜੇ ਦੁੱਖ ਕਲੇਸ਼ ਸੀ ਉਹ ਨਿਵਿਰਤ ਹੋ ਗਏ ਹਨ।
ਦੂਸਰ ਮਨੈ ਨਾ ਆਨਾ ਨਾ,
ਫਿਰ ਜਦੋਂ ਐਸਾ ਏਕਤਾਵਾਦੀ ਸਮਦ੍ਰਿਸ਼ਟਾ ਬਣ ਗਿਆ, ਫਿਰ ਦੂਸਰਾ ਤਾਂ ਮਨ ਵਿੱਚ ਆਨ ਮੈਨੇ ਹੋਰ ਨੂੰ ਲਿਆਉਣ ਦਾ ਸਵਾਲ ਹੀ ਖਤਮ ਹੋ ਗਿਆ। ਹੁਣ ਤਾਂ ਜਿੱਧਰ ਵੀ ਗਿਆਨ ਦ੍ਰਿਸ਼ਟੀ ਨਾਲ ਦੇਖਦਾ, ਇਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਇਹ ਤਾਂ ਉਦੋਂ ਬਿਨਾਂ ਨਜ਼ਰ ਹੀ ਨਹੀਂ ਆਉਂਦਾ। ਭਗਤ ਨਾਮਦੇਵ ਦੀ ਅਵਸਥਾ ਤਾਂ ਬਹੁਤ ਉੱਚੀ ਸੁੱਚੀ ਹੋ ਗਈ ਸੀ, ਬਣ ਤਣ ਰਵੇ ਉਹ ਪਾਰ ਬ੍ਰਹਮ ਇੱਥੇ ਤੱਕ ਪਹੁੰਚ ਗਏ ਸੀ। ਹੁਣ ਉਹ ਛੰਨ ਵਾਸਤੇ ਮੁੱਠੇ ਲਾਉਣੇ ਸੀ ਨਾ, ਸਰਕੜੇ ਦੇ ਲਾਉਣੇ ਪੈਂਦੇ ਆ, ਜਿਹੜੇ ਉੱਪਰਲੇ ਗਲ ਸੜ ਜਾਂਦੇ ਆ, ਤੇ ਸਵੇਰੇ ਸਵੇਰੇ ਤ੍ਰੇਲ ਪਈ ਹੁੰਦੀ, ਦਾਤੀ ਮਾਰੀ ਤੇਲ ਦੇ ਧੁੱਪ ਕੇ, ਦ੍ਰਿਸ਼ਟੀ ਇੰਨੀ ਗੰਭੀਰ, ਕਹਿੰਦੇ ਤਾਂ ਰੋ ਰਿਹਾ ਉੱਥੇ ਬਹਿ ਗਿਆ। ਭਗਵਾਨ ਨੇ ਕਿਹਾ ਇਹਦੀ ਤਾਂ ਦ੍ਰਿਸ਼ਟੀ ਬੜੀ ਮਹਾਨ ਹੋ ਗਈ, ਫਿਰ ਆਪ ਝੌਂਪੜੀ ਬੰਨੀ ਸੀ ਨਾ, ਅਤੇ ਜਿਹੜਾ ਕੰਮ ਭਗਵਾਨ ਕਰੇ ਉਹਦੀ ਤਾਂ ਬਰਕਤ ਹੋਣੀ ਹੈ। ਗੁਆਂਢਣ ਪੁੱਛਦੀ ਵੀ ਉਹ ਮਿਸਤਰੀ ਦੁੱਗਣੀ ਮਜ਼ੂਰੀ ਦੇ ਦਿਆਂਗੀ, ਪਾੜ ਪੜੋਸਣ ਪੂਛ ਲੈ ਨਾਮਾ ਕਾ ਪੈ ਛਾਨ ਛੁਵਾਈ, ਉਹ ਤੋ ਪੈ ਦੁੱਗਣੀ ਮਜ਼ੂਰੀ ਦੇ, ਉਹ ਆਪਣੇ ਬੇਡੀ ਦੇ ਉਹ ਬਤਾਈ, ਮਰਾਠੀ ਬੋਲੀ ਰੀ ਬਾਈ ਬੇਡੀ ਦੇਣ ਨਾ ਜਾਏ, ਉਹ ਨਹੀਂ ਦਿੱਤਾ ਜਾਂਦਾ। ਬੇਡੀ ਪ੍ਰੀਤ ਮਜ਼ੂਰੀ ਮੰਗੇ, ਉਹ ਤਾਂ ਪ੍ਰੀਤ ਦੀ ਮਜ਼ੂਰੀ ਮੰਗਦਾ। ਇਸ ਵਾਸਤੇ ਫਿਰ ਐਸੀ ਅਵਸਥਾ ਉਹਨਾਂ ਦੀ ਗੁਰਮੁਖਾਂ ਦੀ ਸਮ ਦ੍ਰਿਸ਼ਟੀ ਵਾਲਿਆਂ ਦੀ ਬਣ ਜਾਂਦੀ ਹੈ।
ਚੰਦਨ ਬਾਸ ਭਏ ਮਨ ਬਾਸਨ,
ਗੁਰੂ ਰੂਪ ਚੰਦਨ ਤੋਂ ਜਦੋਂ ਭਗਤੀ ਰੂਪੀ ਬਾਸ਼ਨਾ ਮਿਲ ਗਈ, ਉਸ ਬਾਸ਼ਨਾ ਕਰਕੇ ਸਾਰੇ ਹੀ ਬਾਸ਼ਨਾਮਈ ਸੁਗੰਧਿਤ ਹੋ ਗਏ।
ਤਿਆਗ ਘਟਿਓ ਅਭਿਮਾਨਾ ਨਾ,
ਜਿਹੜਾ ਮਨ ਵਿੱਚ ਅਭਿਮਾਨ ਵਾਲਾ ਇਹ ਨੁਕਸ਼ ਸੀ ਨਾ, ਇਹ ਤਾਂ ਤਿਆਗ ਦਿੱਤਾ, ਇਹ ਤਾਂ ਖਤਮ ਕਰ ਦਿੱਤਾ, ਘਟ ਗਿਆ, ਖਤਮ ਹੋ ਗਿਆ, ਮੁੱਕ ਸੁੱਕ ਗਿਆ। ਹੁਣ ਤਾਂ ਹਿਰਦਾ ਬਿਲਕੁਲ ਨਿਰ ਅਭਿਮਾਨ ਨਿਰਛਤ ਹੋ ਗਿਆ।
ਜੋ ਜਨ ਗਾਏ ਧਿਆਏ ਜਸ ਠਾਕੁਰ,
ਜਿਹੜੇ ਜਨ ਉਹਦਾ ਜਸ ਗਾਉਂਦੇ ਵੀ ਹੈ, ਇਕਾਂਤ ਵਿੱਚ ਬੈਠ ਕੇ ਉਹਨੂੰ ਧਿਆਉਂਦੇ ਵੀ ਹੈ, ਕਿਉਂਕਿ ਜਦੋਂ ਧਿਆਨ ਸਾਧਨਾ ਕਰਨੀ ਨਾ, ਫਿਰ ਤਾਂ ਇਕਾਂਤ 'ਚ ਬਹਿਣਾ ਹੀ ਪੈਣਾ। ਮਨ ਨੂੰ ਇਕਾਗਰ ਕਰਨ ਵਾਸਤੇ ਸਾਰੀਆਂ ਇੰਦਰੀਆਂ ਨੂੰ ਸੋਚ ਕੇ ਸ਼ਬਦ ਵਿੱਚ ਸੁਰਤੀ ਜੋੜ ਕੇ ਅਭਿਆਸ ਕਰਨਾ ਪੈਣਾ, ਫਿਰ ਜਾ ਕੇ ਉਹ ਅਵਸਥਾ ਪਰਪੱਕ ਹੁੰਦੀ ਹੈ। ਜਿਹਨਾਂ ਦੀ ਪਰਪੱਕ ਹੋ ਗਈ ਉਹ ਤਾਂ ਗੱਲ ਵੱਖਰੀ ਹੈ, ਅਤੇ ਆਮ ਬੰਦੇ ਨੂੰ ਤਾਂ ਫਿਰ ਪਹਿਲਾਂ ਪਰਪੱਕਤਾ ਲਈ ਸਾਧਨ ਕਰਨਾ ਹੀ ਪਏਗਾ। ਸੋ ਇਸ ਵਾਸਤੇ ਫਿਰ ਉਸੇ ਦਾ ਉਹ ਧਿਆਨ ਵਗੈਰਾ ਕਰਦੇ ਆ, ਐਸੀ ਅਵਸਥਾ ਉਹਨਾਂ ਦੀ ਬਣ ਜਾਂਦੀ ਹੈ।
ਤਾਸ ਪ੍ਰਭੂ ਹੈ ਥਾਨਾ ਨਾ,
ਉਹਨਾਂ ਦਾ ਜਿਹੜਾ ਪ੍ਰਭੂ ਪਰਮੇਸ਼ਰ ਆ ਥਾਨਾ ਨਾ, ਹਰ ਥਾਨ ਜਗ੍ਹਾ ਦੇ ਵਿੱਚ ਉਹ ਇਸਤਤ ਹੋਇਆ, ਬਿਰਾਜਮਾਨ ਹੋਇਆ, ਵਿਆਪਕ ਸਰੂਪ ਨਜ਼ਰ ਆਉਣ ਲੱਗ ਪੈਂਦਾ। ਇਹ ਤਾਂ ਉਹਨਾਂ ਨੂੰ ਉਸ ਤੋਂ ਬਿਨਾਂ ਨਜ਼ਰ ਹੀ ਨਹੀਂ ਆਉਂਦਾ ਸਾਰਿਆਂ 'ਚ। ਉਸੇ ਦੀ ਜਿਹੜੀ ਜੋਤ ਆ ਉਸੇ ਨੂੰ ਪਰਖਦੇ ਆ, ਨਿਰਖਦੇ ਆ, ਦੇਖਦੇ ਆ। ਇਹ ਦ੍ਰਿਸ਼ਟੀ ਇੱਡੀ ਵੱਡੀ ਮਹਾਨ ਬਣ ਜਾਂਦੀ ਹੈ। ਹੁਣ ਆਮ ਜਿਹੜੇ ਸੰਸਾਰੀ ਲੋਕ ਆ ਬਿਹਾਰੀ, ਉਹਨਾਂ ਨੂੰ ਆਪਣੇ 'ਚ ਵੀ ਰੱਬ ਦੀ ਸੂਗਾ, ਆਪਣੇ ਪਰਿਵਾਰ 'ਚ ਵੀ, ਅਤੇ ਜਿਹਨਾਂ ਦੁਸ਼ਮਣੀ ਉਹਦੇ 'ਚ ਨਹੀਂ ਨਾ ਦਿਸਦਾ। ਪਰ ਜਿਹਨਾਂ ਨੂੰ ਦ੍ਰਿਸ਼ਟੀ ਮਿਲ ਗਈ ਉਹ ਭਾਈ ਘਨੱਈਆ ਵਾਂਗੂ ਸਾਰਿਆਂ ਨੂੰ ਜਲ ਛਪਾ ਰਹੇ ਆ, ਮਲਮ ਪੱਟੀਆਂ ਕਰ ਰਹੇ ਆ। ਸ਼ਿਕਾਇਤ ਵੀ ਹੁੰਦੀ ਹੈ, ਕਹਿੰਦੇ ਮੈਂ ਤਾਂ ਜੀ ਤੁਹਾਡੀ ਸੇਵਾ ਹੀ ਕਰ ਰਿਹਾ, ਮੈਨੂੰ ਤੁਹਾਤੋਂ ਭੈਣ ਕੋਈ ਨਜ਼ਰ ਹੀ ਨਹੀਂ ਆਉਂਦਾ। ਗੱਜ ਕੇ ਬੋਲੋ
ਸਤਨਾਮ।
ਘਨੱਈਏ ਵਾਲੀ ਦ੍ਰਿਸ਼ਟੀ ਹਰੇਕ ਦੀ ਤਾਂ ਬਣਦੀ ਨਹੀਂ, ਇਹ ਤਾਂ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਕਮਾਈ ਹੈ। ਬੈਰੀ ਮਿੱਤਰ ਇੱਕ ਸਮਾਨ ਸਮਝਣ, ਸਮਝਣ ਤੱਕ ਨਹੀਂ ਸੇਵਾ ਵੀ ਕਰਨੀ। ਕਹੀਏ ਤਾਂ ਕਹਿ ਦਿੰਦੇ ਲਵੀ ਕੁਝ ਹੀ ਹੈ, ਪਰ ਜਦੋਂ ਫਿਰ ਮੌਕਾ ਆਵੇ ਫਿਰ ਕੁਝ ਨਹੀਂ ਦੇਖਦੇ। ਜੋ ਆਪਣੇ ਵੱਲ ਨੂੰ ਦੇਖਦੇ ਉਹ ਦੂਜੇ ਵੱਲ ਥੋੜ੍ਹੀ ਦੇਖਦੇ, ਪਰ ਉਹ ਜਿਹੜੇ ਆ ਉਹਨਾਂ ਦੀ ਦ੍ਰਿਸ਼ਟੀ ਦੇਖ ਲਓ ਕਿਤਨੀ ਮਹਾਨ ਬਣ ਜਾਂਦੀ ਹੈ।
ਤੇ ਵੱਡ ਭਾਗ ਬਸਿਓ ਮਨ ਜਾ ਕੇ,
ਉਹ ਬਹੁਤ ਵੱਡਿਆਂ ਭਾਗਾਂ ਵਾਲੇ ਆ। ਕਬੀਰ ਸਾਹਿਬ ਕਹਿੰਦੇ ਜਿਹਨਾਂ ਦੇ ਮਨ ਵਿੱਚ ਉਹ ਚੇਤਨ ਸਰੂਪ ਪਰਮਾਤਮਾ ਇਸ ਢੰਗ ਨਾਲ ਨਿਵਾਸ ਕਰਦਾ ਹੈ,
ਕਰਮ ਪ੍ਰਧਾਨ ਮਥਾਨਾ ਨਾ,
ਕਰਮ ਪ੍ਰਧਾਨ ਆ ਬੰਦਾ ਤਾਂ ਉਹੀ ਹੈ। ਜਦੋਂ ਉਹ ਕਰਮ ਵਿੱਚ ਗਿਰ ਜਾਂਦਾ ਉਹ ਜਿਹੜੇ ਕੱਲ ਉਹਦੀ ਪੂਜਾ ਪ੍ਰਤਿਸ਼ਠਾ ਸਤਿਕਾਰ ਪਿਆਰ ਉਹ ਨਿੰਦਿਆ ਲਾ ਪਾਉਂਦੇ ਕਰਨ, ਅਤੇ ਜਦੋਂ ਉਹ ਆਪਣੇ ਕਰਮ ਵਿੱਚ ਕਾਇਮ ਆ ਕਿ ਦੁਨੀਆ ਉਹਦਾ ਸਤਿਕਾਰ ਪਿਆਰ ਕਰਦੀ ਹੈ, ਬੰਦਾ ਉਹ ਹੀ ਹੁੰਦਾ। ਬੰਦੇ ਦੀ ਪੂਜਾ ਨਹੀਂ ਬੰਦੇ ਦੇ ਕਰਮ ਦੇ ਉੱਤੇ, ਉਹਦਾ ਕਰਮ ਅਸ਼ੁੱਧ ਹੈ ਜਾਂ ਸ਼ੁੱਧ ਆ, ਸ਼ੁੱਧ ਕਰਮ ਆ ਅਤੇ ਉਹਦਾ ਸਤਿਕਾਰ ਆ। ਉਹ ਹੀ ਆਪਣੇ ਅਖਲਾਕ ਤੋਂ ਗਿਰ ਜਾਂਦਾ ਉਸੇ ਬੰਦੇ ਦੀ ਨਿਰਾਦਰੀ ਕਈ ਤਰ੍ਹਾਂ ਦਾ ਕਈ ਕੁਝ ਹੋਣ ਲੱਗ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਕਰਮ ਪ੍ਰਧਾਨ ਨਾਨਾ, ਜਿਹੜਾ ਕਰਮ ਆ ਨਾ ਇਹੀ ਪ੍ਰਧਾਨ ਹੈ। ਕਿਉਂਕਿ ਜਿਹਨਾਂ ਨੇ ਕਰਮ ਇੰਨਾ ਸ਼ੁੱਧ ਕਰ ਲਿਆ ਕਦੀ ਬੁਰਾ ਹੁੰਦਾ ਹੀ ਨਹੀਂ। ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਹੋਵੇ ਉਹਨਾਂ ਤੋਂ ਬੁਰਾ ਹੁੰਦਾ ਹੀ ਨਹੀਂ, ਭਲਾ ਹੀ ਹੁੰਦਾ ਸਦਾ ਹੀ। ਇਸ ਵਾਸਤੇ ਪਾਤਸ਼ਾਹ ਕਹਿੰਦੇ ਭਾਈ ਇੱਕ ਦੂਆ ਇੱਕ ਦੂ ਨੂੰ ਦੇਖ ਕੇ ਕਰਦਾ ਉਹਦਾ ਸਤਿਕਾਰ ਹੋ ਰਿਹਾ ਹੈ, ਉਹ ਕਹਿੰਦੇ ਇਹ ਤਾਂ ਭਾਈ ਗੱਲ ਨਹੀਂ, ਕਰਮ ਦੀ ਪ੍ਰਧਾਨਤਾ, ਉਹਦਾ ਕਰਮ ਸਹੀ ਹੈ, ਪੁੰਨ ਕਰਮ ਕੀਤਾ ਹੋਇਆ। ਜਦੋਂ ਪਾਪ ਆ ਜਾਂਦਾ ਤਾਂ ਫਿਰ ਉਸੇ ਬੰਦੇ ਦੀ ਨਿਰਾਦਰੀ ਕਈ ਤਰ੍ਹਾਂ ਦੀਆਂ ਗੱਲਾਂ ਬਣ ਜਾਂਦੀਆਂ। ਇਹ ਜਿਹੜਾ ਨਿਸ਼ਕਾਮ ਕਰਮ ਆ, ਕਰਮ ਕਰਕੇ ਕੋਈ ਲਾਲਸਾ ਹੀ ਨਾ ਕਰਨੀ, ਫਲ ਦੀ ਇੱਛਾ ਹੀ ਨਾ ਕਰਨੀ, ਇਹ ਕਰਮ ਉਹਦੀ ਕਿਰਪਾ ਹੀ ਪ੍ਰਧਾਨ ਕਰਮ ਹੈ।
ਕਾਟ ਸਕਤ ਸਿਵ ਸਹਿਜ ਪਰਗਾਸਿਓ।
ਕਾਟ ਸਕਤ ਸ਼ਕਤੀ ਦੀ ਪੂਜਾ, ਮਾਇਆ ਦੀ ਪਦਾਰਥਾਂ ਦੀ, ਸ਼ਿਵ ਜੀ ਦੀ ਪੂਜਾ, ਪਾਰਵਤੀ ਦੀ, ਜਦੋਂ ਕਹਿੰਦੇ ਅਸੀਂ ਇਸ ਪੂਜਾ ਵੱਲੋਂ ਕਟੌਤੀ ਕਰਕੇ ਅਕਾਲ ਪੁਰਖ ਦੇ ਪੁਜਾਰੀ ਬਣ ਗਏ, ਉਪਾਸ਼ਕ ਬਣ ਗਏ, ਅਤੇ ਫਿਰ ਸਹਿਜ ਗਿਆਨ ਦੁਆਰਾ ਹਿਰਦੇ ਵਿੱਚ ਨਿਰੰਕਾਰ ਚੇਤਨ ਦਾ ਜਿਹੜਾ ਪ੍ਰਕਾਸ਼ ਸੀ ਉਸ ਨੂੰ ਦੇਖ ਲਿਆ, ਅਥਵਾ ਜਿਹੜਾ ਇਹ ਦੇਵੀ ਦੇਵਤਿਆਂ ਦੀ ਪੂਜਾ ਸੀ, ਇਹਨਾਂ ਵੱਲੋਂ ਆਪਣੇ ਮਨ ਨੂੰ ਕੱਟ ਕੇ ਇੱਕ ਨਿਰੰਕਾਰ ਦੀ ਪੂਜਾ ਵਿੱਚ ਜੋੜ ਲਿਆ ਅਤੇ ਸਾਡੇ ਹਿਰਦੇ ਵਿੱਚ ਸਹਿਜ ਗਿਆਨ ਦੁਆਰਾ ਉਸ ਨਿਰੰਕਾਰ ਚੇਤਨ ਦਾ ਜਿਹੜਾ ਪ੍ਰਕਾਸ਼ ਸੀ ਉਹਨੂੰ ਜਿਵੇਂ ਕਿਵੇਂ ਦੇਖਿਆ ਅਤੇ ਅਵਸਥਾ ਬੜੀ ਫਿਰ ਮਹਾਨ ਬਣ ਗਈ ਹੈ।
ਏਕ ਸਮਾਨਾ ਨਾ,
ਇੱਕੋ ਇੱਕ ਪਰਮੇਸ਼ਰ ਨੂੰ ਜਦੋਂ ਦੇਖਿਆ ਸਮਾਨਾਨਾ, ਸਾਰਿਆਂ 'ਚ ਆਤਮਾ ਕਰਕੇ ਉਹ ਹੀ ਸਮਾਨਤਾ ਰੂਪ 'ਚ ਵਿਆਪਕ ਹੋ ਰਿਹਾ, ਇੱਕ ਦਾ ਚਿੰਤਨ ਕਰਕੇ ਇੱਕ ਦੇ ਵਿੱਚ ਸਮਾਨਾਨਾ ਮਿਲ ਕੇ ਇੱਕ ਸਮਾਨ ਹੋ ਗਿਆ, ਅਭੇਦ ਹੋ ਗਿਆ। ਫਿਰ ਕਬੀਰ ਸਾਹਿਬ ਕਹਿੰਦੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਖਾ ਮਿਟ ਗਿਆ ਜਦ ਦੇਖਾਂ ਤਦ ਤੂੰ। ਹੁਣ ਤਾਂ ਕਹਿੰਦੇ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫੇਰੈ, ਕਹਿਤ ਕਬੀਰ ਕਬੀਰ। ਕਹਿੰਦੇ ਅੱਗੇ ਤਾਂ ਮੈਂ ਦੌੜਾ ਫਿਰਦਾ ਸੀ ਨਾ, ਹੁਣ ਉਹਦੇ ਨਾਲ ਇੰਨਾ ਪਿਆਰ ਹੋ ਗਿਆ, ਉਹ ਮੇਰਾ ਨਾਂ ਲੈ ਲੈ ਕੇ ਮੈਨੂੰ ਬੁਲਾ ਰਿਹਾ। ਅੱਗੇ ਤਾਂ ਮੈਂ ਉਹਦਾ ਨਾਂ ਲੈਂਦਾ ਸੀ ਨਾ, ਹੁਣ ਉਹ ਕਹਿੰਦਾ ਕਬੀਰ ਕਬੀਰ ਆ ਜਾ ਤੂੰ ਕਿੱਧਰ ਚੱਲਿਆ। ਕਿਉਂਕਿ ਜਿਹੜਾ ਬੱਚਾ ਮਾਂ ਪਿਓ ਦਾ ਪਿਆਰਾ ਹੋਵੇ ਉਹਦਾ ਨਾਂ ਲੈਂਦੇ ਥੱਕਦੇ ਨਹੀਂ ਨਾ, ਇਹ ਤਾਂ ਬੜਾ ਸਰਵਣ ਹੈ, ਆਗਿਆਕਾਰੀ ਹੈ। ਰੱਬ ਸਾਰਿਆਂ ਨੂੰ ਇਹੋ ਜਿਹਾ ਆਗਿਆਕਾਰੀ ਬਖਸ਼ੇ, ਉਹ ਫਿਰ ਜਿਹੜੇ ਉਹਦੇ ਆਗਿਆਕਾਰੀ ਬਣ ਜਾਂਦੇ ਆ ਉਹ ਪਰਮਾਤਮਾ ਵੀ ਉਹਨਾਂ ਸੇਵਾਦਾਰਾਂ ਦਾ ਨਾਮ ਜਪਦਾ। ਇਸ ਕਰਕੇ ਫਿਰ ਇੱਕ ਸਮਾਨ ਹੋ ਗਿਆ, ਉਹਨਾਂ ਦਾ ਕੋਈ ਭੇਦ ਹੀ ਨਹੀਂ ਰਹਿ ਜਾਂਦਾ। ਹਰ ਹਰ ਜਨ ਦੂਜੀ ਇੱਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਅਤੇ ਪੰਜਾਂ ਪਿਆਰਿਆਂ ਨੂੰ ਮਹਾਰਾਜ ਨੇ ਆਪਣੀ ਭੇਦਤਾ ਦਿੱਤੀ ਨਹੀਂ, ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਣਾਇਆ ਕਿ ਨਹੀਂ ਬਣਾਇਆ। ਹੁਣ ਜੇ ਪੰਜ ਪਿਆਰੇ ਭਾਈ ਦਇਆਲ ਸਿੰਘ ਧਰਮ ਸਿੰਘ ਵਰਗੇ ਹੋਣ ਅਤੇ ਇੱਕ ਪਾਸੇ ਮਹਾਰਾਜ, ਆਪਾਂ ਦੋਹਾਂ ਨੂੰ ਇੱਕ ਸਮਾਨ ਜਾਣਾਂਗੇ ਕਿ ਨਹੀਂ? ਕਿਉਂਕਿ ਮਹਾਰਾਜ ਦੇ ਆਪਣੇ ਬਚਨ। ਸੋ ਇਸ ਵਾਸਤੇ ਫਿਰ ਉਹ ਜਿਹੜਾ ਸੇਵਕ ਆ ਅਤੇ ਗੁਰੂ ਉਹ ਇੱਕ ਸਮਾਨ ਹੋ ਜਾਂਦੇ ਹਨ।
ਕਹਿ ਕਬੀਰ ਗੁਰ ਭੇਟ ਮਹਾ ਸੁਖ।
ਕਬੀਰ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਇਹ ਐਡੀ ਉੱਚੀ ਸੁੱਚੀ ਪਵਿੱਤਰ ਅਵਸਥਾ ਆਪ ਜੀ ਨੂੰ ਕਿਵੇਂ ਮਿਲ ਗਈ? ਕਹਿ ਕਬੀਰ, ਕਬੀਰ ਸਾਹਿਬ ਜੀ ਬਚਨ ਕਹਿ ਰਹੇ, ਗੁਰ ਭੇਟ ਮਹਾ ਸੁਖ, ਪੂਰਨ ਗੁਰੂ ਨਾਲ ਭੇਟ ਮਿਲਣ ਨਾ ਇਹ ਆਤਮਾ ਗਿਆਨ ਅਭੇਦਤਾ ਸਮਾਨਤਾ ਦਾ ਮਹਾਨ ਸੁੱਖ ਮਿਲਿਆ। ਅਤੇ ਜਿਹੜਾ ਗੁਰੂ ਤੋਂ ਬਾਗੀ ਹੋ ਕੇ ਫਿਰਦਾ ਰਿਹਾ, ਗੁਰੂ ਘਰ 'ਚ ਦ੍ਰਿਸ਼ਟਾਂਤ ਹੈਗੇ ਆ, ਗੁਰੂ ਘਰ ਤੋਂ ਬਾਗੀ ਹੋ ਗਏ, ਪੂਜਾ ਤਾਂ ਉਹਨਾਂ ਦੀ ਵੀ ਹੋ ਰਹੀ ਹੈ, ਪਬਲਿਕ ਬਹੁਤ ਜਾਂਦੀ ਹੈ, ਮਾਇਆ ਚੜ੍ਹਾਵਾ ਵੀ ਚੜ੍ਹਦਾ, ਪਰ ਜਿਹੜਾ ਗੁਰੂ ਕੀ ਬਖਸ਼ਿਸ਼ ਸੀ ਉਹ ਨਹੀਂ ਲੈ ਸਕੇ। ਕਹਿ ਕਬੀਰ ਗੁਰ ਭੇਟ ਮਹਾਂਸੁ, ਜਿਹੜੇ ਗੁਰੂ ਨੂੰ ਮਨ ਕਰਕੇ ਮਿਲ ਗਏ, ਅਭੇਦ ਹੋ ਕੇ ਵਰਤੇ, ਉਹਨਾਂ ਨੂੰ ਮਹਾਨ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਪਰਮਤ ਰਹੇ ਮਨ ਮਾਨਾ ਨਾ,
ਤੇ ਜਿਹੜੇ ਫਿਰ ਗੁਰੂ ਦੇ ਮਨ ਮੰਤਰ ਨੂੰ ਨਹੀਂ ਮੰਨਦੇ ਉਹ 84 ਲੱਖ ਜੂਨਾਂ 'ਚ ਭਰਮ ਦੇ ਰਹਿੰਦੇ ਆ, ਬੇਮੁੱਖ ਹੋ ਕੇ। ਹੁਣ ਮੂਲੇ ਦਾ ਹੀ ਦ੍ਰਿਸ਼ਟਾਂਤ ਲੈ ਲਓ, ਜਦੋਂ ਸ਼੍ਰੀ ਮਰਦਾਨਾ ਜੀ ਨੂੰ ਭੇਜਿਆ ਸੀ ਨਾ ਵੀ ਆ ਟਕਾ ਲਿਆ, ਸੱਚ ਤੇ ਝੂਠ ਲਿਆ, ਕਹਿੰਦੇ ਵੀ ਟਕੇ ਨਾ ਕਿਹੜਾ ਦੇ ਦੂ, ਮੂਲੇ ਦੇ ਉਹ ਕਹਿੰਦਾ ਵੀ ਮਰਨਾ ਸੱਚ ਜੀਣਾ ਝੂਠ। ਮਹਾਰਾਜ ਕਹਿੰਦੇ ਦੇਖੀਏ ਤਾਂ ਸਹੀ, ਫਿਰ ਪਰਖ ਕੀਤੀ ਲੈ, ਕੋਈ ਦਿਨ ਵਿਚਰਦਾ ਰਿਹਾ, ਮਹਾਰਾਜ ਚਲੇ ਗਿਆ, ਫਿਰ ਆ ਗਏ ਉਹ ਘਰ ਵਾਲੇ ਸੀ, ਕਹਿੰਦੇ ਵੀ ਮਹਾਂਪੁਰਖ ਆ ਰਿਹਾ ਤੈਨੂੰ ਫੇਰ ਨਾ ਲੈ ਜਾਣ। ਕਹਿੰਦੇ ਹੁਣ ਕਿਵੇਂ ਕਰਾਂ? ਕਹਿੰਦੇ ਆ ਜਿਹੜਾ ਪਾਥੀਆਂ ਦਾ ਗਹੀਰਾ ਇਹਦੇ ਵਿੱਚ ਲੁਕ ਜਾ, ਉੱਥੇ ਫਿਰ ਇਹੋ ਜਿਹਾ ਟੂਹਣੇ ਟਾਹਣੇ ਜਿਹਾ ਜਾਂ ਸਭ ਸਪੋਲੀ ਹੁੰਦੇ ਹੀ ਇਹੋ ਜਿਹੀ ਜਗ੍ਹਾ, ਉਹ ਵਿੱਚ ਵੜ ਗਿਆ, ਉੱਥੇ ਕਿਤੇ ਨਾਗ ਸੀ ਡੰਗ ਮਾਰਿਆ ਮਰ ਗਿਆ। ਮਹਾਰਾਜ ਚਲੇ ਗਏ, ਕਹਿੰਦੇ ਉਹ ਤਾਂ ਬਾਂਡੇ ਗਿਆ ਹੋਇਆ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਬਾਂਡਾ ਹੀ ਦੇਖ ਲੈ। ਮਹਾਰਾਜ ਚਲ ਗਿਆ, ਕਹਿੰਦੀ ਹੁਣ ਨਿਕਲਿਆ ਵੀ ਅੰਦਰ ਹੀ ਵੜਿਆ, ਹੁਣ ਨਿਕਲੇ ਕੌਣ? ਜਿਹਦੇ ਰੌਲਾ ਰੌਲਾ ਪਾਇਆ, ਲੋਕ ਇਕੱਠੇ ਹੋਏ ਦੇਖਿਆ, ਉਹ ਸਭ ਸੁਭ ਸ਼ਿਸ਼ਕੇ ਰਿਹਾ, ਕੱਢਿਆ ਮਰਿਆ, ਸਰੀਰ ਨੀਲਾ ਹੋਇਆ, ਇਹ ਮੰਜਾ ਚੱਕ ਕੇ ਰਿਹਾ, ਮਹਾਰਾਜ ਤੁਹਾਡਾ ਸੇਵਕ ਚੱਲ ਵਸਿਆ। ਕਹਿੰਦੇ ਅਸੀਂ ਤਾਂ ਜੀਵਨ ਦੇਣ ਗਏ ਸੀ, ਤਾਂ ਤੇਰੀ ਕਿਰਪਾ ਹੀ ਹੋਈ ਨਾ। ਗੱਜ ਕੇ ਬੋਲੋ, ਇਹ ਤੇਰੀ ਕਿਰਪਾ ਹੋਈ ਹੈ, ਤੈਂ ਲੁਕੋਇਆ ਸੀ ਗੁਹਾੜੀ 'ਚ। ਕਹਿੰਦੇ ਹੁਣ ਤਾਂ ਨਹੀਂ, ਹੁਣ ਤਾਂ ਦਸ ਮੈਂ ਜਾਮੇ, ਇਹ ਪਤਾ ਨਹੀਂ ਹੁਣ ਇੰਨੇ ਸਮੇਂ ਵਿੱਚ ਕਿੰਨੇ ਕੁ ਜਨਮ ਭੋਗੇ ਹੋਣਗੇ। ਉੱਥੇ ਗਏ ਬਹਾਦਰ ਸ਼ਾਹ ਵੀ ਨਾਲ, ਅੱਗੇ ਤਾਂ ਹੁਣ ਸ਼ੇਰਾਂ ਦਾ ਬੜੇ ਬੜੇ ਸ਼ਿਕਾਰ, ਉਦਣ ਸ਼ੈਹੇ ਦਾ ਉੱਥੇ ਸ਼ਿਕਾਰ ਘੱਟ ਬਣਿਆ ਨਾ ਸਥਾਨ। ਕਹਿੰਦੇ ਮਹਾਰਾਜ ਸ਼ਾਹਾ, ਕਹਿੰਦੇ ਸ਼ਾਹਾ ਕਾਹਨੂੰ, ਇਹ ਤਾਂ ਮੂਲਾ, ਉੱਥੇ ਲਿਖਿਆ ਨਾ ਮਰਨਾ ਜਾਪੀ ਮੂਲਿਆ, ਬਾਰਾਂ ਦੇ ਵਧੀਕ ਆਉਂਦਾ। ਸੋ ਇਸ ਵਾਸਤੇ ਜਿਹੜੇ ਮਨ ਵਿੱਚ ਗੁਰੂ ਦਾ ਮੰਤਰ ਮੰਨ ਗਿਆ, ਉਹ ਤਾਂ ਗੁਰੂ ਨੂੰ ਮਿਲ ਕੇ ਮਹਾਰਾਜ 'ਚ ਭੇਦ ਹੋ ਗਿਆ, ਅਤੇ ਜਿਹੜੇ ਮਨਮਤਾਂ ਉਹ ਫਿਰ 84 ਲੱਖ ਜੂਨਾਂ ਵਿੱਚ ਕਬੀਰ ਸਾਹਿਬ ਕਹਿੰਦੇ ਭਰਮ ਦੇ ਰਹਿੰਦੇ ਆ। ਇਹ ਸਾਧ ਸੰਗਤ ਜੀਓ, ਭਗਤ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਹੋਏ ਉਹ ਕਾਸ਼ੀ ਵਿੱਚ ਆ, ਅਤੇ ਅੱਜ ਇੱਥੇ ਦੇ ਹਲੋ ਉਪਦੇਸ਼ ਸ਼ਬਦ ਵਿਆਪਕ ਰੂਪ ਆ ਸਰਵਣ ਕਰ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰਨ, ਉਹਨਾਂ ਨੇ ਆਪਣਾ ਦ੍ਰਿੜ ਵਿਸ਼ਵਾਸ ਭਰੋਸਾ ਕਿਸ ਤਰ੍ਹਾਂ ਪ੍ਰਗਟ ਕਰਕੇ ਦਿਖਾਇਆ, ਇਹ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਮਹਾਰਾਜ ਕਿਰਪਾ ਕਰਨ, ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ ਸਭ ਦਾ ਧੰਨਵਾਦ। ਮਹਾਰਾਜ ਕਿਰਪਾ ਕਰਨ, ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।